ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਤੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿੱਤਾ ਗੁਰੂ ਕੇ ਸਿੱਖਾ ਅਰਦਾਸ ਕਰਨ ਦਾ ਢੰਗ ਸਿੱਖ ਔਰ ਇਹ ਅਰਦਾਸ ਕਿਵੇਂ ਕੀਤੀ ਜਾਏ ਮੁਆਫੀ ਦੇਣੀ ਆਪਾਂ ਤਕਰੀਬਨ ਅਰਦਾਸ ਵਿੱਚ ਆਪਣੀ ਮੈਂ ਦਾ ਪ੍ਰਗਟਾਵਾ ਕਰਦੇ ਹਾਂ ਲੇਕਿਨ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਰਵਿਦਾਸ ਜੀ ਦੇ ਦੁਆਰਾ ਸਾਨੂੰ ਉਪਦੇਸ਼ ਦਿੱਤਾ ਗੁਰੂ ਕੇ ਸਿੱਖਾ ਨਿਮਾਣਾ ਕਰਕੇ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਕਰ ਤਾਂ ਕਿ ਤੇਰਾ ਇਹ ਮਨੁੱਖਾ ਜਨਮ ਸਫਲਾ ਹੋ ਸਕੇ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਉੱਥੇ 15 ਭਗਤਾਂ ਦੀ ਬਾਣੀ ਵੀ ਹੈ ਲੇਕਿਨ ਗੁਰੂ ਘਰ ਵਿੱਚ ਕਿੰਨੀ ਸਮਦਰਸ਼ਤਾ ਹੈ ਬਰਾਬਰਤਾਈ ਹੈ ਜਦੋਂ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਉਦੋਂ ਬਾਬਾ ਰਵਿਦਾਸ ਜੀ ਬਾਬਾ ਕਬੀਰ ਜੀ ਬਾਬਾ ਫਰੀਦ ਜੀ ਬਾਬਾ ਧੰਨਾ ਜੀ ਇੱਥੇ ਆਦਿਕ ਜਿੰਨੇ ਵੀ ਮਹਾਂਪੁਰਸ਼ ਨੇ ਅਸੀਂ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਹਾਂ ਭਾਵ ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਪਾਰ ਛੈਟੀ ਨੀ ਕਾਣੀ ਵੰਡ ਨੀ ਸਭ ਨੂੰ ਬਰਾਬਰ ਸਨਮਾਨ ਦਿੱਤਾ ਹੈ ਤਾਂ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਇਹ ਸਮਝਾਇਆ ਗਿਆ ਕਿ ਬਾਬਾ ਰਵਿਦਾਸ ਜਿਨ੍ਹਾਂ ਦਾ ਤਮਾਮ ਜੀਵਨ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਸਫਲਾ ਹੋਇਆ ਉਹਨਾਂ ਇਕਾਗਰ ਚਿੱਤ ਹੋ ਕਰਕੇ ਪਰਿਪੂਰਨ ਪ੍ਰਮਾਤਮਾ ਦੀ ਅਰਦਾਸ ਕੀਤੀ ਵਾਹਿਗੁਰੂ ਪਤਾ ਨਹੀਂ ਕਿੰਨੇ ਜਨਮਾਂ ਦਾ ਗੇੜਾ ਹੈ, ਲੇਕਿਨ ਇਹ ਮਨੁੱਖਾ ਜਨਮ ਮਿਲਿਆ, ਕਿਰਪਾ ਕਰ ਇਹ ਮਨੁੱਖਾ ਜਨਮ ਲੇਖੇ ਚ ਲੱਗ ਜਾਏ। ਸੋ ਇਸ ਵਿਚਾਰ ਨੂੰ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਬਾਬਾ ਅਰਦਾਸ ਜੀ ਦੁਆਰਾ ਆਪਾਂ ਨੂੰ ਸਮਝਾਉਣਗੇ, ਸਰਵਣ ਕਰੀਏ ਤੇ ਇਕਾਗਰਤਾ ਹੋਣ ਲਈ ਅਰਦਾਸ ਕਰੀਏ। ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ।
ਰਾਗ ਮਾਲਾ ਦੇ ਮੁਤਾਬਕ ਇਹ ਮਾਲ ਕੌਸ਼ਕ ਰਾਗ ਦੀ ਰਾਗਣੀ ਹੈ ਤੇ ਭਗਤ ਦਾ ਭਾਵਨ ਦਾ ਭੈ ਵਾਲੀ ਗਤੀ। ਹੁਣ ਤਾਂ ਆਪਾਂ ਤਕਰੀਬਨ ਅੰਗਰੇਜ਼ੀ ਨੂੰ ਚੰਬੜੇ ਰਹਿੰਦੇ ਹਾਂ ਨਾ, ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸਨ ਲੇਕਿਨ ਉਹਨਾਂ ਦੀ ਹਰ ਗੱਲ ਵਿੱਚ ਸਿੱਖਿਆ ਸੀ। ਮੈਂ ਤਕਰੀਬਨ ਜਿਸ ਦਿਨ ਵੀ ਮੇਰੀ ਡਿਊਟੀ ਹੁੰਦੀ ਮੈਂ ਕਹਿੰਦਾ ਹੈ ਸਾਡੇ ਕੋਲ ਸਰਟੀਫਿਕੇਟ ਬੜੇ ਨੇ ਕੰਧਾਂ ਤੇ ਟੰਗੇ ਹੋਏ। ਸਾਡੇ ਬਜ਼ੁਰਗਾਂ ਕੋਲ ਭਾਵੇਂ ਸਰਟੀਫਿਕੇਟ ਨਹੀਂ ਸਨ ਲੇਕਿਨ ਉਹਨਾਂ ਦੀ ਹਰ ਗੱਲ ਵਿੱਚ ਕੋਈ ਨਾ ਕੋਈ ਸਿੱਖਿਆ ਸੀ। ਇਹ ਖਿਆਲ ਮੇਰੇ ਅੰਦਰ ਕਿਉਂ ਆਇਆ, ਭਾਈ ਸਾਹਿਬ ਨੇ ਪੜਿਆ ਭਗਤ ਰਵਿਦਾਸ ਜੀ, ਭਗਤ ਦਾ ਭਾਵਨ ਦਾ ਭੈ ਵਾਲੀ ਗਤੀ, ਜਿਹਨੂੰ ਆਮ ਆਪਾਂ ਬੋਲੀ ਚ ਕਹਿੰਦੇ ਸਨ ਪਿਆਰਿਆ ਰੱਬ ਤੋਂ ਡਰਿਆ ਕਰ। ਇਹ ਆਮ ਸਾਦੀ ਬੋਲੀ, ਪਿਆਰਿਆ ਰੱਬ ਤੋਂ ਡਰਿਆ ਕਰ। ਜਿਹੜੇ ਰੱਬ ਤੋਂ ਡਰਦੇ ਨੇ ਨਾ ਉਹਨਾਂ ਨੂੰ ਕਿਹਾ ਗਿਆ ਭਗਤ। ਰਵਿਦਾਸ ਵੈਸੇ ਨਾਮ ਹੈ ਲੇਕਿਨ ਜੇ ਗਿਆਨ ਦੇ ਦੁਆਰਾ ਇਹਦੇ ਵਿੱਚ ਚੁੱਭੀ ਮਾਰੀਏ ਨਾ ਇਹਦਾ ਅਰਥ ਇਹ ਵੀ ਬਣਦਾ ਹੈ ਜਿਨ੍ਹਾਂ ਨੇ ਦਾਸਾ ਭਾਵ ਧਾਰ ਲਿਆ, ਜਿਹੜੇ ਨਿਮਾਣੇ ਬਣ ਗਏ ਜਿਵੇਂ ਸੂਰਜ ਚਮਦਾ ਇਸ ਪ੍ਰਕਾਰ ਉਹ ਗੁਰੂ ਕੇ ਪਿਆਰੇ ਚਮਕਦੇ ਹਨ। ਜਿਹੜਾ ਅਰਦਾਸ ਸ਼ਬਦ ਹੈ ਨਾ ਇਹਦੇ ਅੱਖਰੀ ਅਰਥ ਜੇ ਆਪਾਂ ਕਰਨਾ ਚਾਹੀਏ ਨਾ, ਦਾਸ ਦਾ ਭਾਵ ਹੈ ਨਿਮਾਣਾ, ਗੁਲਾਮ। ਜਿਨ੍ਹਾਂ ਦੇ ਅੰਦਰ ਇਹ ਨਿਮਾਣਾਪਣ ਆ ਗਿਆ, ਦਾਸਾ ਭਾਵ ਆ ਗਿਆ ਨਾ, ਰਾਮ ਨਾਮ ਹੈ ਸੂਰਜ ਦਾ, ਉਹ ਗੁਰਮੁਖ ਪਿਆਰੇ ਸੂਰਜ ਵਾਕੂ ਚਮਕ ਗਏ। ਆਪਾਂ ਹਿੰਦੁਸਤਾਨ ਚ ਬੈਠੇ ਹਾਂ, ਕਨੇਡਾ ਅਮਰੀਕਾ ਜਿੱਥੇ ਵੀ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਗੁਰਮੁਖ ਨੇ ਨਾ ਉਹ ਬਾਬੇ ਰਵਿਦਾਸ ਨੂੰ ਜਾਣਦੇ ਹਨ। ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਨੇ ਇੱਥੇ ਫਰਮਾਇਆ ਹੈ ਕਿ ਬਾਬਾ ਰਵਿਦਾਸ ਜੀ ਧਨਾਥਰੀ ਰਾਗ ਵਿੱਚ ਇਹ ਸਿੱਖਿਆ ਦਿੰਦੇ ਨੇ। ਸ਼ੰਕਾ ਸਾਡੇ ਮਨੁੱਖੀ ਸੁਭਾਅ ਦੀ ਕਮਜ਼ੋਰੀ ਹੈ। ਗੁਰੂ ਪ੍ਰਤਾਪ ਗ੍ਰੰਥ ਵਿੱਚ ਗਿਆਨੀ ਸੰਤੋਖ ਸਿੰਘ ਜੀ ਲਿਖਿਆ, ਜਿਹਦਾ ਅਸੀਂ ਸ਼ਾਮ ਨੂੰ ਕਥਾ ਕਰਦੇ 4-5, ਗੁਰੂ ਪ੍ਰਤਾਪ ਸੂਰਜ, ਉਹਦੇ ਚ ਉਹ ਗਿਆਨੀ ਸੰਤ ਸਿੰਘ ਹੋਰਾਂ ਨੇ, ਸੰਤੋਖ ਸਿੰਘ ਹੋਰਾਂ ਨੇ ਸਾਖੀ ਲਿਖੀ ਹੈ ਕਿ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਭਗਤਾਂ ਦੀ ਬਾਣੀ ਲਿਖਾਉਂਦੇ ਨੇ ਤੇ ਭਾਈ ਸਾਹਿਬ ਅਰਦਾਸ, ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਮਹਾਰਾਜ ਭਗਤਾਂ ਦੀ ਬਾਣੀ ਲਿਖਾਉਂਦੇ ਹੋ ਕਿਤੇ ਭਗਤਾਂ ਦਰਸ਼ਨ ਵੀ ਕਰਾ ਦਿਓ। ਕਹਿਣ ਲੱਗੇ ਕੋਈ ਗੱਲ ਨਹੀਂ, ਕੱਲ ਨੂੰ ਅੰਮ੍ਰਿਤ ਵੇਲੇ ਆਉਣਾ। ਜਦੋਂ ਭਾਈ ਗੁਰਦਾਸ ਜੀ ਗਏ ਨੇ ਤੇ ਭਗਤਾਂ ਨਾਲ ਸਤਿਗੁਰੂ ਪਾਤਸ਼ਾਹ ਦਾ ਵਾਰਤਾਲਾਪ ਹੁੰਦਾ ਸੀ। ਦੂਜਾ ਇਹਦੇ ਬਾਰੇ ਸਾਡੇ ਜਿਹੜੇ ਵਿਦਵਾਨ ਵੀਰ ਨੇ ਉਹ ਇਹ ਰਾਏ ਦਿੰਦੇ ਹਨ ਕਿ ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੰਸਾਰ ਦਾ ਭਰਮਣ ਕੀਤਾ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਜਦੋਂ ਆਪਾਂ ਪਹਿਲੀ ਵਾਰ ਪੜ੍ਹਦੇ ਹਾਂ ਉੱਥੇ ਜ਼ਿਕਰ ਆਉਂਦਾ ਆਸਾ ਹੱਥ ਕਿਤਾਬ ਕਸ਼ ਕੂਜਾ ਬਾਗ ਮਸਾਲਾ ਧਾਰੀ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸਮਾਨ ਸੀ ਉਹਦਾ ਜਿਹੜਾ ਕਿ ਆਸਾ ਦਾ ਭਾਵ ਹੁੰਦਾ ਹੈ, ਜਿਵੇਂ ਅੰਗਰੇਜ਼ੀ ਦਾ ਟੀ ਅੱਖਰ ਹੈ ਨਾ, ਇਸ ਪ੍ਰਕਾਰ ਮਹਾਤਮਾ ਜਨ ਆਪਣੀ ਛਾਤੀ ਦੇ ਅੱਗੇ ਰੱਖ ਕੇ ਤੇ ਚੌਂਕੜੀ ਮਾਰ ਕੇ ਬੈਠੇ ਰਹਿੰਦੇ ਤਾਂ ਕਿ ਨੀਂਦ ਨਾ ਆਵੇ, ਤਾਂ ਕਿ ਸਚੇਤ ਰਹਿਣ। ਅੱਜ ਗੁਰਮੁਖੋ ਮੇਰੇ ਮਨ ਨੂੰ ਸਵੇਰੇ ਬੜਾ ਗਹਿਰਾ ਦੁੱਖ ਹੋਇਆ। ਮੈਂ ਜਦੋਂ ਹੁਕਮਨਾਮਾ ਲੈਂਦੇ ਨੇ ਸਿੰਘ ਸਾਹਿਬ 7:15 ਅਰਦਾਸ ਬੇਨਤੀ ਹੋਈ ਔਰ ਉੱਥੇ ਬਰਾਂਡੇ ਦੇ ਵਿੱਚ ਦਰਬਾਰ ਸਾਹਿਬ ਇੱਕ ਬੀਬੀ ਲੰਮੀ ਪਈ, ਉਹਨੇ ਪਾਸਾ ਨਹੀਂ ਵੱਟਿਆ। ਮੈਨੂੰ ਦਰਦ ਹੋਇਆ ਵੀ ਇਹ ਕਿੰਨੀ ਬਦਕਿਸਮਤ ਹੈ ਕਿ ਪਤਾ ਨਹੀਂ ਕਿੱਥੋਂ ਚੱਲ ਕੇ ਆਈ ਹੈ, ਅਰਦਾਸ ਹੋਈ ਹੈ, ਹੁਕਮਨਾਮਾ ਲਿਆ ਪਰ ਉਹਦੇ ਕੰਨਾਂ ਚ ਨਹੀਂ ਪਿਆ, ਘਰੋਂ ਆਈ ਚੱਲ ਕੇ ਪੈਸੇ ਲਾ ਕੇ, ਪਤਾ ਨਹੀਂ ਕਿੱਥੋਂ ਆਈ ਉਹ, ਲੇਕਿਨ ਇੱਥੇ ਆਉਂਦਿਆਂ ਵੀ ਸੁੱਤੀ ਹੈ, ਮੈਂ ਲਾ ਕੇ ਨਹੀਂ ਕਹਿ ਰਿਹਾ, ਮੈਨੂੰ ਦਰਦ ਹੋਈ ਹੈ, ਮੇਰੇ ਮਨ ਵਿੱਚ ਆਇਆ ਵੀ ਇਹ ਬੀਬੀ ਨਹੀਂ ਸੁੱਤੀ, ਇਹਦੀ ਕਿਸਮਤ ਸੁੱਤੀ ਹੈ। ਗੁਰਮੁਖੋ, ਗੁਰਦੁਆਰਿਆਂ ਵਿੱਚ ਜਾਗਣ ਲਈ ਇਹਦਾ ਸੌਣ ਲਈ ਨਹੀਂ। ਅਜਿਵੇਂ ਮੈਂ ਇਹ ਵੀ ਤਕਰੀਬਨ ਤਵਾ ਲਾਉਂਦਾ ਰਹਿੰਦਾ ਭਾਈ, ਜਦੋਂ ਬਾਹਰੋਂ ਘੁੰਮਦੇ ਨੇ ਤੇ ਕਹਿਣਗੇ ਗਿਆਨੀ ਜੀ ਕਮਰਾ ਬੁੱਕ ਕਰਾ ਦਿਓ, ਕਾਹਦੇ ਲਈ, ਅਖੇ ਸੌਣ ਲਈ। ਮੈਂ ਕਹਿੰਦਾ ਪਿਆਰਿਆ, ਗੁਰੂ ਨਾਨਕ ਦੇ ਦਰ ਸੌਣ ਲਈ ਨਹੀਂ ਆਈਦਾ, ਜਾਗਣ ਲਈ ਆਈਦਾ ਹੈ, ਜਾਗਿਆ ਕਰੋ। ਬਾਬਾ ਫਰੀਦ ਜੀ ਨੇ ਇੱਥੋਂ ਤੱਕ ਦਿੱਤਾ, ਧਿਆਨ ਲਿਆ ਜੇ ਬਾਬਾ ਫਰੀਦ ਕੀ ਕਹਿੰਦੇ ਨੇ, ਪਾਗ ਪੱਟਣ ਤੋਂ ਆਵਾਜ਼ ਆਈ ਜੇ। ਬਾਬਾ ਫਰੀਦ ਜੀ ਕਹਿੰਦੇ ਪਿਛਲ ਰਾਤ ਨਾ ਜਾਗਿਓ, ਜੀਵਦੜੋ ਮੋਇਓ ਏ, ਜੇ ਤੇ ਰੱਬ ਨਾ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ। ਮੈਂ ਨਹੀਂ ਕਹਿੰਦਾ, ਬਾਬਾ ਫਰੀਦ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵੀ ਸ਼ਬਦ ਹੈ, ਫਰੀਦਾ ਪਿਛਲ ਰਾਤ ਨਾ ਜਾਗਿਓ, ਜਿਹੜਾ ਅੰਮ੍ਰਿਤ ਵੇਲੇ ਨਹੀਂ ਜਾਗਦਾ ਉਹ ਜਿਉਂਦਾ ਮੁਰਦਾ ਹੈ, ਖਾਂਦਾ ਹੈ ਪੀਂਦਾ ਹੈ, ਪਰ ਉਹਨੂੰ ਮੁਰਦਾ ਕਹੋ ਉਹਨੂੰ ਜਿਉਂਦਾ ਨਾ ਕਹੋ। ਪਿਛਲ ਰਾਤ ਨਾ ਜਾਗਿਓ, ਜੀਵਦੜਿਓ ਮੋਇਓ ਏ, ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਤੂੰ ਰੱਬ ਨੂੰ ਭੁਲਾ ਦਿੱਤਾ ਪਰ ਰੱਬ ਨੇ ਤੈਨੂੰ ਨਹੀਂ ਭੁਲਾਇਆ। ਇਹਦੀ ਮੈਂ ਆਮ ਨਿੱਕੀ ਜਿਹੀ ਉਦਾਹਰਨ ਦਿੰਦਾ ਹੁੰਦਾ, ਆਪਾਂ ਕੋਈ ਗਰੀਬ ਘਰਾਂ ਦੇ ਵਿੱਚੋਂ ਹਾਂ, ਕਈ ਅਮੀਰ ਘਰਾਂ ਦੇ ਲੋਕ ਨੇ, ਲੇਕਿਨ ਭਾਵੇਂ ਗਰੀਬਾਂ ਦਾ ਬੱਚਾ ਤੇ ਭਾਵੇਂ ਅਮੀਰਾਂ ਦਾ ਬੱਚਾ ਹੈ, ਜਦੋਂ 7 ਸਾਲ ਦਾ ਹੁੰਦਾ ਤੇ ਉਹਦੇ ਨਵੇਂ ਦੰਦ ਉੱਗਣੇ ਸ਼ੁਰੂ ਹੋ ਜਾਂਦੇ ਨੇ, ਜਿਹੜੇ ਦੁੱਧ ਵਾਲੇ ਦੰਦ ਨੇ ਨਾ ਉਹ ਉਖੜੀ ਜਾਂਦੇ ਤੇ ਨਵੇਂ ਆਈ ਜਾਂਦੇ ਨੇ। ਕਦੇ ਆਪਾਂ ਅਪਲਾਈ ਕੀਤਾ ਵੀ ਸਾਡੇ ਬੱਚੇ ਦੇ ਨਵੇਂ ਦੰਦ ਭੇਜ ਦੇ, ਕਦੇ ਨਹੀਂ ਪਿੱਤਾ। ਸਾਡੀਆਂ ਧੀਆਂ ਭੈਣਾਂ ਜੇ ਇੱਕ ਅਮੀਰ ਬੀਬੀ ਉਹਦੇ ਘਰ ਖਾਣ ਨੂੰ ਪਕਵਾਨ ਨੇ, ਇੱਕ ਸਾਡੀ ਧੀ ਗਰੀਬ ਹੈ ਉਹ ਸੜਕ ਤੇ ਰੋੜੀ ਕੁੱਟਦੀ ਹੈ, ਲੇਕਿਨ ਪਰਮਾਤਮਾ ਨੇ ਉਹਨਾਂ ਦੋਵਾਂ ਬੀਬੀਆਂ ਦੇ ਸਰੀਰ ਦੁੱਧ ਪੈਦਾ ਕੀਤਾ ਤਾਂ ਕਿ ਉਹਨਾਂ ਦੇ ਬੱਚੇ ਉਹ ਦੁੱਧ ਲੈ ਕੇ ਆਪਣਾ ਜੀਵਨ ਗੁਜ਼ਾਰ ਸਕਣ। ਇਹ ਨਹੀਂ ਵੀ ਜਿਹੜੀ ਅਮੀਰ ਬੀਬੀ ਉਹਦੇ ਦੁੱਧ ਚ ਵਿਟਾਮਿਨ ਜ਼ਿਆਦਾ ਤੇ ਗਰੀਬ ਦੀ ਦੁੱਧ ਵਿੱਚ ਘੱਟ ਨੇ, ਇਹ ਨਹੀਂ ਵੀ ਅਮੀਰਾਂ ਦੀ ਜਿਹੜੀ ਮਾਂ ਹੈ ਨਾ ਉਹਦੇ ਅੰਦਰ ਵਿਟਾਮਿਨ ਜ਼ਿਆਦਾ ਤੇ ਗਰੀਬ ਦੇ ਵਿਟਾਮਿਨ ਘੱਟ ਨੇ। ਗੱਲ ਤੁਹਾਨੂੰ ਵੀ ਤੁਹਾਨੂੰ ਉੱਡ ਜਾਵੇ, ਪਰ ਇਹ ਸਾਰਾ ਕੁਝ ਪਰਮਾਤਮਾ ਫਿਕਰ ਹੈ। ਜੇ ਉਹ ਸਾਡਾ ਫਿਕਰ ਕਰਦਾ ਤੇ ਗੁਰਮੁਖਾ ਕਿਤੇ ਉਹਨੂੰ ਵੀ ਚੇਤੇ ਕਰਿਆ ਕਰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਬਾਬਾ ਰਵਿਦਾਸ ਜੀ ਤਨਾਸਰੀ ਰਾਗ ਵਿੱਚ ਇਹ ਸ਼ਬਦ ਉਚਾਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਮੁਖੋ, ਪਰਮਾਤਮਾ ਇੱਕ ਹੈ, ਭਾਵੇਂ ਮੁਸਲਮਾਨ ਨੇ, ਭਾਵੇਂ ਹਿੰਦੂ ਨੇ, ਭਾਵੇਂ ਸਿੱਖ ਨੇ, ਭਾਵੇਂ ਘੋਰ ਹੈ, ਇਹ ਵੱਖਰੀ ਗੱਲ। ਕਿਸੇ ਨੇ ਬਾਪੂ ਕਹਿ ਦਿੱਤਾ, ਕਿਸੇ ਨੇ ਡੈਡੀ ਕਹਿ ਦਿੱਤਾ, ਕਿਸੇ ਨੇ ਪਾਪਾ ਕਹਿ ਦਿੱਤਾ, ਪਰ ਹੈ ਤਾਂ ਪਿਓ ਇੱਕ ਹੀ ਨਾ। ਇਹ ਆਪਾਂ ਬੋਲਦੇ ਨਾ ਪਾਪਾ, ਕੋ ਭਾਊ, ਕੋ ਬਾਈ, ਇਸੇ ਪ੍ਰਕਾਰ ਕਿਸੇ ਨੇ ਅੱਲਾ ਕਹਿ ਦਿੱਤਾ, ਕਿਸੇ ਰਾਮ ਕਹਿ ਦਿੱਤਾ, ਕਿਸੇ ਵਾਹਿਗੁਰੂ ਕਹਿ ਦਿੱਤਾ, ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਹੈ ਇੱਕ ਜੇ। ਇਹਦੇ ਨਾਲ ਆਪਾਂ ਈਰਖਾ ਨਾਲ ਭਰੇ ਪਏ ਹਾਂ, ਈਰਖਾ ਨਾਲ। ਇਹਦੀ ਚਿੱਟੀ ਪੱਗ ਹੈ, ਇਹਦੀ ਕਾਲੀ ਪੱਗ ਹੈ, ਆਪਣੇ ਅੰਦਰ ਈਰਖਾ ਹੈ, ਲੇਕਿਨ ਉਹਦੇ ਅੰਦਰ ਈਰਖਾ ਨਹੀਂ, ਉਹਦਾ ਸੂਰ ਦੀਵਾ ਜਗਦਾ ਨਾ, ਇਹਦਾ ਚੰਨ ਗੁਰਦੁਆਰੇ ਤੇ ਵੀ ਪੈਂਦਾ ਤੇ ਮੰਦਰ ਤੇ ਵੀ ਪੈਂਦਾ ਤੇ ਵੇਸਵਾ ਦੇ ਘਰ ਤੇ ਵੀ ਪੈਂਦਾ ਜੇ। ਸੂਰ ਰੱਬ ਦਾ ਦੀਵਾ ਨਾ, ਲੇਕਿਨ ਰੱਬ ਦੇ ਦੀਵੇ ਦਾ ਚਾਨਣ ਇਹ ਨਹੀਂ ਵੀ ਗੁਰਦੁਆਰੇ ਚਾਨਣ ਜ਼ਿਆਦਾ ਤੇ ਮੰਦਰ ਘੱਟ ਹੈ, ਨਹੀਂ ਨਹੀਂ, ਗੁਰਦੁਆਰੇ ਤੇ ਵੀ ਰੱਬ ਦੇ ਦੀਵੇ ਦਾ ਚਾਨਣ ਪੈਂਦਾ, ਮੰਦਰ ਤੇ ਵੀ ਪੈਂਦਾ, ਮਸੀਤ ਤੇ ਵੀ ਪੈਂਦਾ, ਤੇ ਚੋਰ ਦੇ ਘਰ ਦੇ ਉੱਪਰ ਵੀ ਚਾਨਣ ਪੈਂਦਾ ਤੇ ਸਾਧ ਦੇ ਘਰ ਉੱਪਰ ਵੀ ਚਾਨਣ ਪੈਂਦਾ। ਇਸ ਕਰਕੇ ਕਹਿੰਦੇ ਇੱਕ ਅਦਵੈਤ ਰੂਪੀ ਬ੍ਰਹਮ, ਦਵੈਤ ਕਹਿੰਦੇ ਨੇ ਈਰਖਾ ਨੂੰ, ਅਦਵੈਤ ਤੋਂ ਭਾਵ ਉਹ ਪਰਮਾਤਮਾ ਈਰਖਾ ਰਹਿਤ ਹੈ, ਈਰਖਾ ਰਹਿਤ। ਇੱਥੇ ਜਿੱਥੇ ਲੜਾਈ ਲੱਗੀ ਹੈ ਨਾ ਯਹੂਦੀ ਇਜ਼ਰਾਈਲ ਦੇ ਵਿੱਚ, ਉਹਨਾਂ ਦੇ ਪੈਗੰਬਰ ਦਾ ਮੇਰੇ ਸਾਹਮਣੇ ਦ੍ਰਿਸ਼ਟਾਂਤ ਆ ਗਿਆ। ਈਸਾਈ ਈਸਾ ਨੂੰ ਮੰਨਦੇ ਨੇ, ਯਹੂਦੀ ਮੂਸਾ ਨੂੰ ਮੰਨਦੇ ਹਨ, ਉਹਦਾ ਨਾਂ ਮੂਸਾ। ਪੁਰਾਤਨ ਗ੍ਰੰਥਾਂ ਦੇ ਮੁਤਾਬਕ ਉੱਥੇ ਲਿਖਿਆ ਕਿ ਮੂਸਾ ਕੋਹਤੂਰ ਪਹਾੜ ਹੈ ਕੋਈ, ਉਸ ਕੋਹਤੂਰ ਪਹਾੜ ਤੇ ਪਰਮਾਤਮਾ ਨਾਲ ਗੱਲਾਂ ਕਰਨ ਜਾਂਦੇ ਹਨ। ਯਹੂਦੀ ਧਰਮ ਦੇ ਗ੍ਰੰਥ ਰੋਜ਼ ਜਾਂਦੇ ਨੇ। ਆਪਾਂ ਇੱਕ ਅਦਵੈਤ ਰੂਪੀ ਬ੍ਰਹਮ ਦੀ ਗੱਲ ਕਰਨ ਲੱਗੇ ਹਾਂ। ਰਸਤੇ ਦੇ ਵਿੱਚ ਕਿਉਂਕਿ ਚਰਚਾ ਸੀ ਵੀ ਇਹ ਮੂਸਾ ਜੀ ਕੋਹਤੂਰ ਪਹਾੜ ਤੇ ਖੁਦਾ ਨਾਲ ਗੱਲਾਂ ਕਰਦੇ ਨੇ, ਜਦੋਂ ਮੂਸਾ ਜੀ ਜਾ ਰਹੇ ਨੇ ਨਾ, ਇੱਕ ਮਹਾਤਮਾ ਪੱਥਰ ਤੇ ਬੈਠਾ ਰਹਿੰਦਾ ਹੈ ਤੇ ਕਹਿਣ ਲੱਗਾ, ਮਹਾਂਪੁਰਸ਼ੋ ਮੈਨੂੰ ਪਤਾ ਚੱਲਿਆ ਵੀ ਤੁਹਾਡੀ ਪਰਮਾਤਮਾ ਨਾਲ ਸਿੱਧੀ ਗੱਲ ਹੈ, ਤੇ ਪਰਮਾਤਮਾ ਨੂੰ ਕਿਹਾ ਜੇ ਵੀ ਉਹ ਬਾਬਾ ਕਹਿੰਦਾ ਵੀ ਮੇਰੇ ਬਾਰੇ ਵਿਚਾਰ ਕੇ ਗੱਲ ਕਰਿਆ ਜੇ ਮੈਂ ਬੰਦਗੀ ਬੜੀ ਕੀਤੀ ਹੈ। ਜਦੋਂ ਉਹ ਗੱਲਾਂ ਕਰ ਰਹੇ ਸਨ ਤੇ ਪਰਲੇ ਪਾਸੇ ਇਹ ਗਰੀਬਾਂ ਦਾ ਬੱਚਾ ਭੇਡਾਂ ਚਾਰਦਾ ਸੀ, ਉਹਨੇ ਆਖਿਆ, ਸਾਈਂ ਲੋਕੋ ਮੇਰੀ ਵੀ ਉਸ ਪ੍ਰਭੂ ਦੀ ਅੱਗੇ ਅਰਦਾਸ ਕਰਿਆ ਜੀ, ਪ੍ਰਾਰਥਨਾ ਕਰਿਆ ਜੀ ਵੀ ਮੇਰੇ ਵੱਲ ਵੀ ਨਿਗਾਹ ਕਰਨ। ਚਲੇ ਗਏ। ਮੂਸਾ ਜੀ ਨੇ ਜਾ ਕੇ ਜਦੋਂ ਵਾਰਤਾਲਾਪ ਹੋਇਆ ਤੇ ਬੇਨਤੀ ਉਹਨਾਂ ਦੋਹਾਂ ਦੇ ਬਾਰੇ ਕੀਤੀ ਤੇ ਖੁਦਾ ਵੱਲੋਂ ਆਵਾਜ਼ ਆਈ, ਮੂਸਿਆ ਜਿਵੇਂ ਉਹ ਪੱਥਰ ਤੇ ਬੈਠਾ ਨਾ, ਉਹਨੂੰ ਆਖੀ ਵੀ ਤੈਨੂੰ ਇਸ ਤਰ੍ਹਾਂ ਪੱਥਰ ਬਣਨਾ, ਕਹਿ ਪੱਥਰ ਤੇ ਬੈਠਾ ਨਹੀਂ, ਪੱਥਰ ਤੇ ਬਹਿਣਾ ਵੀ ਇੱਕ ਬੰਦਗੀ ਹੈ। ਜਿਹੜਾ ਉਹ ਕਾਕਾ ਨਾ, ਉਹਨੂੰ ਆਖੀ ਵੀ ਜਿਹੜੇ ਦਰਖਤ ਥੱਲੇ ਬੈਠਾ ਨਾ, ਜਿਹਨੇ ਇਹਦੇ ਉੱਪਰ ਪੱਤੇ ਨੇ, ਇੰਨੇ ਜਨਮ ਭੋਗਣ ਤੋਂ ਬਾਅਦ ਤੂੰ ਮੇਰੇ ਵਿੱਚ ਅਭੇਦ ਹੋ ਜਾਏਗਾ। ਉਹ ਮੂਸਾ ਜੀ ਨੇ ਜਾ ਕੇ ਉਹਨਾਂ ਨਾਲ ਗੱਲ ਕੀਤੀ, ਮੈਂ ਬੇਨਤੀ ਕਰ ਰਿਹਾ ਕਿ ਇਹ ਦ੍ਰਿਸ਼ਟਾਂਤ ਇਹ ਸਮਝਾਉਣ ਲਈ। ਉਹੜਾ ਪੱਥਰ ਤੇ ਬੈਠਾ, ਉਹ ਸੜਬੜ ਗਿਆ, ਲੇਕਿਨ ਜਿਹੜਾ ਉਹ ਬੱਚਾ ਸੀ ਨਾ, ਉਹ ਖੁਸ਼ੀ ਵਿੱਚ ਬਾਗੋ ਬਾਗ ਹੋ ਗਿਆ। ਤੇ ਮੂਸਾ ਜੀ ਕਹਿਣ ਲੱਗੇ, ਕਾਕਾ ਇੰਨੀ ਖੁਸ਼ੀ, ਕਹਿਣ ਲੱਗਾ ਰੱਬ ਨੇ ਵਾਅਦਾ ਤਾਂ ਕੀਤਾ, ਇਹ ਪੱਤਰੇ ਵੀ ਉਹਨੇ ਪੂਰੀ ਕਰ ਹੀ ਲੈਣੇ ਨੇ, ਇਹ ਤੁਹਾਨੂੰ ਭਾਵੇਂ ਸਾਖੀ ਔੜ ਜਾਪੇ ਪਰ ਮੈਨੂੰ ਇਹਦੇ ਚੋਂ ਇਹ ਪਤਾ ਲੱਗਾ ਹੈ, ਬੰਦਗੀ ਕਰੀ ਚੱਲੋ, ਪਾਠ ਕਰੀ ਚੱਲੋ, ਕਦੇ ਨਾ ਕਦੇ ਨਾ ਆਵਾਜ਼ ਸੁਣੀ ਜਾਏਗੀ ਨਾ। ਬਾਬਾ ਕਬੀਰ ਜੀ ਕਹਿੰਦੇ, ਕਬੀਰ ਕੇਸੋ ਕੇਸੋ ਕੂਕੀਏ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ, ਕਭੂ ਕੇ ਸੁਣੇ ਪੁਕਾਰ। ਆ ਕਈ ਗੁਰਮੁਖ ਪਿਆਰੇ ਮੈਨੂੰ ਪੁੱਛਦੇ ਨੇ ਵੀ ਗਿਆਨੀ ਜੀ, ਜਿਹੜਾ ਆਪਾਂ ਨਿਤਨੇਮ ਕਰਦੇ ਇਹਦਾ ਕੀ ਮਤਲਬ ਹੋਇਆ? ਮੈਂ ਉਹਨਾਂ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦਾ, ਭਾਈ ਜਿਹੜਾ ਆਪਾਂ ਨਿਤਨੇਮ ਕਰਦੇ ਇਹ ਆਪਾਂ ਰੱਬ ਨੂੰ ਆਵਾਜ਼ਾਂ ਮਾਰਦੇ ਹਾਂ, ਤੇ ਜੇ ਆਵਾਜ਼ਾਂ ਮਾਰੀ ਚੱਲਾਂਗੇ ਤੇ ਕਦੇ ਨਾ ਕਦੇ ਸਾਡੀ ਆਵਾਜ਼ ਸੁਣ ਹੀ ਲਏਗਾ ਨਾ, ਤੇ ਜੇ ਮਾਰੀ ਨਹੀਂ ਤੇ ਅੰਗਾਰਾ ਕੌਣ ਭਰੇਗਾ। ਇਸ ਪ੍ਰਕਾਰ ਇੱਕ ਅਦਵੈਤ ਰੂਪੀ ਬ੍ਰਹਮ ਜਿਹੜਾ ਉਹਦਾ ਨਾਂ ਲਏਗਾ ਨਾ, ਉਹਦੀ ਰੱਖਿਆ ਕਰਦਾ ਹੈ ਸਤਿਗੁਰ ਪ੍ਰਸਾਦ ਤੋਂ ਭਾਵ ਗੁਰਮੁਖਾ, ਜਿੰਨਾ ਚਿਰ ਸੱਚਾ ਗੁਰੂ ਕਿਰਪਾ ਨਾ ਕਰੇ ਬਾਤ ਨਹੀਂ ਬਣਨੀ। ਪ੍ਰਸਾਦ ਨਾਮ ਹੈ ਕਿਰਪਾ ਦਾ, ਗੁਰਮੁਖੋ ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਬਣਨੀ ਹੈ। ਬੜੀ ਮਿਹਨਤ ਕਰਦੇ ਹਾਂ, ਜਿੰਨਾ ਚਿਰ ਰੱਬ ਦੀ ਮਿਹਨਤ ਰਹਿਮਤ ਨਾ ਆਈ ਉਹਨਾਂ ਚਿਰ ਬਰਕਤ ਨਹੀਂ ਜੇ ਪੈਂਦੀ। ਬੜੀ ਆਪਾਂ ਮਿਹਨਤ ਕਰਦੇ ਸਾਰੇ ਜਣੇ ਜਿੰਨਾ ਵੀ ਕੁ ਹੈ, ਪਰ ਜਦੋਂ ਉਹਦੀ ਕਿਰਪਾ ਹੋ ਜਾਏ ਨਾ, ਉਦੋਂ ਕੀੜਾ ਥਾਪ ਦੇ ਪਾਤਸ਼ਾਹੀ, ਜਿਹੜਾ ਕੀੜੇ ਵਰਗਾ ਨਾ ਉਹਨੂੰ ਪਾਤਸ਼ਾਹ ਬਣਾ ਦਿੰਦਾ ਹੈ।
ਹਮ ਸਾਰ ਦੀਨ ਦਯਾਲ ਨਾ ਤੁਮ ਸਾਰ।
ਬਾਬਾ ਰਵਦਾਸ ਜੀ ਅਰਦਾਸ ਕਰਨ ਦਾ ਢੰਗ ਦੱਸਦੇ ਨੇ, ਭਾਈ ਹੇ ਪਰਿਪੂਰਨ ਪ੍ਰਮਾਤਮਾ, ਮੇਰੇ ਵਰਗਾ ਨਿਮਾਣਾ ਗਰੀਬ ਕੋਈ ਨਹੀਂ। ਆਪਾਂ ਕਈ ਵਾਰ ਗੁਰਮੁਖੋ ਅਰਥਾਂ ਵਿੱਚ ਉਲਝ ਜਾਂਦੇ ਹਾਂ। ਇੱਕ ਸ਼ਬਦ ਦੇ ਵਿਦਵਾਨਾਂ ਨੇ ਕਈ ਕਈ ਅਰਥ ਕੀਤੇ ਹਨ। ਸੰਤ ਬਾਬਾ ਕਿਰਪਾਲ ਸਿੰਘ ਜਿਹੜੇ ਸੱਤੋ ਵਾਲੀ ਗਲੀ ਵਾਲੇ ਹੋਏ ਨੇ ਨਾ, ਉਹਨਾਂ ਨੇ ਇੱਕ ਇੱਕ ਸ਼ਬਦ ਦੇ 48-48 ਅਰਥ ਕੀਤੇ ਹਨ। ਮੈਂ ਰਹਾਓ ਦੇ 52 ਅਰਥ ਪੜ੍ਹੇ ਨੇ। ਮੇਰੇ ਕਹਿਣ ਤੋਂ ਭਾਵ ਆਪਾਂ ਜਿੰਨਾ ਮਰਜ਼ੀ ਵੀ ਗਿਆਨ ਵਰਤੀ ਚੱਲੀਏ ਤੇ ਗੁਰਮੁਖੋ ਪਰਮਾਤਮਾ ਦੀ ਵਡਿਆਈ ਮੁੱਕਦੀ ਨਹੀਂ। ਜਿਹੜਾ ਦੀਨ ਸ਼ਬਦ ਹੈ, ਦੋ ਤਰ੍ਹਾਂ ਦੇ ਮਤ ਨੇ, ਇੱਕ ਇਰਮਨੀ ਔਰ ਇੱਕ ਭਾਰਤੀ। ਈਸਾਈ, ਮੁਸਲਮਾਨ ਔਰ ਯਹੂਦੀ, ਇਹਨਾਂ ਦੇ ਮਤ ਨੂੰ ਇਰਮਨੀ ਕਿਹਾ ਜਾਂਦਾ ਤੇ ਆਪਣੇ ਮਤਾਂ ਨੂੰ ਭਾਰਤੀ ਕਿਹਾ ਜਾਂਦਾ। ਇਰਮਨੀ ਮਤਾਂ ਦੇ ਮੁਤਾਬਕ ਦੀਨ ਦਾ ਅਰਥ ਹੁੰਦਾ ਹੈ ਧਰਮ, ਲੇਕਿਨ ਭਾਰਤੀ ਮਤਾਂ ਦੇ ਮੁਤਾਬਕ ਹੈ ਗਰੀਬ ਨਿਮਾਣਾ। ਬਾਬਾ ਅਰਦਾਸ ਜੀ ਕਹਿੰਦੇ, ਹੇ ਵਾਹਿਗੁਰੂ, ਮੇਰੇ ਵਰਗਾ ਗਰੀਬ ਕੋਈ ਨਹੀਂ, ਮੇਰੇ ਵਰਗਾ ਨਿਮਾਣਾ ਕੋਈ ਨਹੀਂ,
ਦਇਆਲ ਨਾ ਤੂੰ ਮਸਾਰ,
ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਆਪਾਂ ਪਾਪੀ ਆ, ਆਪਾਂ ਪੁੰਨੀ ਆ, ਲੇਕਿਨ ਗੁਰਮੁਖੋ ਉਹ ਸਾਨੂੰ ਰੋਟੀ ਦਿੰਦਾ। ਆਪਾਂ ਪਾਠ ਕਰਦੇ ਹਾਂ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾਰਜਕ ਆਗੇ ਕਰ ਧਰਿਆ। ਇਹ ਪੰਕਤੀ ਗੁਰਬਾਣੀ ਚ ਹੈ ਤੇ ਸਾਨੂੰ ਟਕਸਾਲ ਦੱਸਿਆ ਵੀ ਇੱਕ ਵਾਰ ਵਾਪਰੀ। ਦਮਦਮੀ ਟਕਸਾਲ ਦੇ 11ਵੇਂ ਮੁਖੀ ਬਾਬਾ ਸੁੰਦਰ ਸਿੰਘ ਜੀ ਨੂੰ ਆਪਾਂ ਭਿੰਡਰਾਂ ਵਾਲੇ ਬਾਬੇ ਕਹਿੰਦੇ ਹਾਂ, ਜਿੱਥੋਂ ਇਹ ਭਿੰਡਰਾਂ ਵਾਲੇ ਨਾਂ ਟਕਸਾਲ ਦੇ ਮੁਖੀਆਂ ਦਾ ਪਿਆ ਹੈ। ਉਹ ਗੁਰਦਾਸਪੁਰ ਦੇ ਇਲਾਕੇ ਵੱਲ ਪ੍ਰਚਾਰ ਕਰਨ ਗਏ। ਜਿਹੜਾ ਧਾਰੀਵਾਲ ਦਾ ਪੁਲ ਹੈ ਨਾ ਸ਼ਹਿਰ ਵਿੱਚ, ਆਪਾਂ ਉਸ ਨਹਿਰ ਲੰਘਦੀ ਹੈ, ਉਹਦਾ ਉਦੋਂ ਕੰਮ ਚੱਲ ਰਿਹਾ ਸੀ ਸੰਤ ਬਾਬਾ ਸੁੰਦਰ ਸਿੰਘ ਦੇ ਸਮੇਂ, ਤੇ ਕੁਦਰਤੀ ਤੌਰ ਤੇ ਉੱਥੇ ਜਿਹੜਾ ਪੱਥਰ ਸੀ ਉਹ ਟੁੱਟਾ ਤੇ ਵਿਦਿਆਰਥੀਆਂ ਨੂੰ ਕਹਿਣ ਲੱਗੇ, ਕਾਕਾ ਮੈਂ ਤੁਹਾਨੂੰ ਵਿਖਾਵਾਂ। ਆਪਾਂ ਕਥਾ ਚ ਪੜਿਆ ਸ਼ੱਕਰ ਖੋਰ ਕੀੜਾ, ਉਹ ਕੀੜਾ ਜਿਹੜਾ ਸ਼ੱਕਰ ਖਾਂਦਾ ਹੈ। ਆ ਵੇਖੋ ਚਿੱਟੇ ਰੰਗ ਦਾ ਉਹ ਕੀੜਾ ਸੀ, ਤੇ ਕਹਿੰਦੇ ਤੇ ਮੂੰਹ ਵਿੱਚ ਵੇਖੋ, ਜਦੋਂ ਵੇਖਿਆ ਉੱਥੇ ਪੀਲੇ ਰੰਗ ਦਾ, ਤੇ ਕਹਿਣ ਲੱਗੇ ਮੂੰਹ ਚ ਪਾ ਕੇ ਵੇਖੋ, ਕਹਿਣ ਲੱਗੀ ਤੇ ਮਿੱਠੀ ਸ਼ੱਕਰ ਵਰਗੀ ਹੈ। ਕਹਿਣ ਲੱਗੇ ਗੁਰਮੁਖੋ ਵੇਖੋ, ਹੁਣ ਰੱਬ ਨੇ ਕਿਤੇ ਬਣੇ ਬੇਲਣਾ ਲਾਇਆ ਵੀ ਇੱਥੇ ਸ਼ੱਕਰ ਕਰੇ, ਪਰ ਪਰਮਾਤਮਾ ਨੇ ਇਹਦੀ ਪਾਲਣਾ ਕਰਨ ਵਾਸਤੇ ਪੱਥਰ ਦੇ ਵਿੱਚ ਕੀੜੇ ਦੀ ਅੱਗੇ ਮੂੰਹ ਦੇ ਵਿੱਚ ਸ਼ੱਕਰ ਦਿੱਤੀ ਹੈ। ਇੱਥੋਂ ਲਫ਼ਜ਼ ਬਣਿਆ ਜੀ ਸ਼ੱਕਰ ਖੋਰ ਕੀੜਾ। ਹੇ ਮੇਰੇ ਵਾਹਿਗੁਰੂ, ਮੇਰੇ ਵਰਗਾ ਨਿਮਾਣਾ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਆਹ ਪਤਿਆਰ ਕਿਆ ਕੀਜੇ, ਤੇ ਮੇਰੀ ਬੇਨਤੀ ਹੈ ਮੇਰਾ ਪਤਰਾਵਾ ਨਾ ਲਈ। ਆਪਾਂ ਤਾਂ ਗੁਰਮੁਖੋ ਰੋਜ਼ ਰੱਬ ਦਾ ਲੈਂਦੇ ਹਾਂ ਪਰਖ ਵੀ ਮੇਰਾ ਕਾਕਾ ਬਾਹਰ ਚਲਾ ਜਾ ਤੇ ਤਾਂ ਮੰਨਾਂਗਾ, ਨਹੀਂ ਤੇ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ, ਇਹ ਪਤਰਾਵਾ ਨਹੀਂ। ਇੱਕ ਸ਼ਾਇਦ 20 ਸਾਲ ਪੁਰਾਣੀ ਗੱਲ ਹੋਵੇ, ਮੈਨੂੰ ਇੱਕ ਆਦਮੀ ਗੱਡੀ ਤੇ ਲੈ ਕੇ ਗਿਆ ਕਿਤੇ, ਉੱਥੇ ਪ੍ਰੋਗਰਾਮ ਸੀ ਤੇ ਮੂੰਹ ਸਿਰ ਉਹਦਾ ਸਾਫ ਦਵਾਣੇ ਵਰਗਾ, ਤੇ ਗੱਲਾਂ ਉਹ ਕਰੇ ਬੜੇ ਗਿਆਨ ਦੀਆਂ ਜਿਹੜੀਆਂ ਅਸੀਂ ਵਿਦਾਂਤ ਵਿੱਚ ਨਹੀਂ ਸਨ ਪੜ੍ਹੀਆਂ। ਜਦੋਂ ਉਹਦੇ ਪਿੰਡ ਕੋਲ ਗਏ ਤੇ ਮੈਂ ਸੁਭਾਵਕ ਉਹਨੂੰ ਆਖਿਆ, ਮੈਂ ਆਖਿਆ ਵੀ ਗੁਰਮੁਖਾ, ਤੂੰ ਤਾਂ ਮੈਂ ਵੀ ਕਥਾ ਪੜ੍ਹੀ ਅਰਥ ਪੜ੍ਹੇ, ਪਰ ਤੂੰ ਤਾਂ ਕਮਾਲ ਕਰੀ ਜਾਂਦਾ ਹੈ, ਅਜੇ ਮੈਂ ਗੱਲ ਨਹੀਂ ਕੀਤੀ। ਕਹਿਣ ਲੱਗਾ, ਗਿਆਨੀ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ, ਤੇ ਅਸੀਂ ਗੁਰੂ ਰਾਮਦਾਸ ਦੇ ਚਰਨਾਂ ਦੇ ਭੋਰੇ। ਜਦੋਂ ਉਹਨੇ ਆਖਿਆ ਨਾ ਗੁਰੂ ਰਾਮਦਾਸ ਨਾਲ ਮੈਂ ਨਾਰਾਜ਼, ਮੈਂ ਆਖਿਆ ਵੀ ਗੁਰਮੁਖਾ ਮੈਂ ਤੇਰੀ ਗੱਲ ਨਹੀਂ ਸਮਝਿਆ। ਕਹਿੰਦਾ ਜੀ ਮੇਰੀ 14 ਕਿੱਲੇ ਪੈੜੀ ਹੈ ਤੇ ਮੈਂ ਪਲਾਟ ਕੱਟੇ ਤੇ ਮੇਰਾ ਪਲਾਟ ਨਹੀਂ ਵਿਕਿਆ, ਤੇ ਮੈਂ ਆਖਿਆ ਗੁਰੂ ਰਾਮਦਾਸ ਪ੍ਰਾਪਰਟੀ ਡੀਲਰ ਦਾ ਕੰਮ ਕਰੇ, ਇਹ ਮੇਰੀ ਅੱਡ ਬੀਤੀ, ਮੈਂ ਕੋਲ ਨਹੀਂ ਜਗਲੀ। ਕਿਹੜੀ ਘਟੀਆ ਸੋਚ ਹੈ, ਪਲਾਟ ਵਿਕ ਜਾਏ ਤੇ ਤੈਨੂੰ ਮੰਨਾਗਾ, ਨਹੀਂ ਤੇ ਮੈਂ ਨਹੀਂ ਮੰਨਣਾ। ਉਹ ਗੁਰੂ ਕੇ ਸਿੱਖੋ, ਸਾਡਾ ਕੰਮ ਕੇਵਲ ਤੇ ਕੇਵਲ ਮੰਨਣਾ ਹੈ, ਮਨਾਉਣਾ ਨਹੀਂ। ਅਸੀਂ ਬਦਕਿਸਮਤ ਲੋਕ ਹਾਂ ਜਿਹੜੇ ਕਹਿੰਦੇ ਮੇਰਾ ਕੰਮ ਕਰਦੇ ਆ ਕਰ, ਉਹਦੇ ਹੋ ਜਾਓਗੇ ਨਾ। ਤੇ ਬਾਬਾ ਕਬੀਰ ਜੀ ਕਹਿੰਦੇ, ਪਾਛੇ ਲਾਗੋ ਹਰ ਫਿਰੇ ਕੈਸ ਕਬੀਰ ਕਬੀਰ, ਇਹ ਬਾਬਾ ਕਬੀਰ ਜੀ ਕਹਿੰਦੇ ਨੇ। ਕਹਿੰਦੇ ਜਿਵੇਂ ਬੀਬੀ ਭੈਣ ਹੈ ਨਾ, ਤੇ ਮਾਂ ਕੰਮ ਕੰਮ ਕਰੀ ਜਾਂਦੀ ਹੈ ਤੇ ਪਿੱਛੇ ਕਾਕਾ ਮੰਮੀ ਮੰਮੀ ਕਹੀ ਜਾਂਦਾ ਹੈ, ਜੇ ਉਹਦਾ ਹੋ ਜਾਏਗਾ ਨਾ ਤੇ ਰੱਬ ਤੇਰੇ ਮਗਰ ਮਗਰ ਫਿਰੇਗਾ। ਲੇਕਿਨ ਆਪਾਂ ਉਹ ਬਣਦੇ ਨਹੀਂ। ਅਰਦਾਸ ਕਰਨੀ ਹੈ, ਮੇਰੇ ਵਾਹਿਗੁਰੂ ਮੇਰਾ ਪਤਰਾਵਾ ਨਾ ਲੈ, ਮੈਂ ਗਰੀਬ ਹਾਂ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਇੱਕ ਮੈਂ ਤੇਰੇ ਕੋਲ ਖੈਰ ਮੰਗਦਾ ਹਾਂ।
ਬਚਨੀ ਤੋਰ ਮੋਰ ਮਨ ਮਾਨੈ,
ਜਿਹੜੇ ਤੇਰੇ ਬਚਨ ਨੇ ਨਾ, ਮੈਂ ਉਹਨਾਂ ਤੇ ਕਿੰਤੂ ਨਾ ਕਰਾਂ, ਸ਼ੰਕਾ ਨਾ ਕਰਾਂ। ਆਪਾਂ ਤਾਂ ਪੈਰ ਪੈਰ ਤੇ ਸ਼ੰਕਾ ਕਰੀ ਜਾਂਦੇ ਹਾਂ, ਜਦੋਂ ਸਾਡੇ ਢਾਡੀ ਭਰਾ ਉਹ ਕਥਾ ਬਾਜ ਕਹਿੰਦਾ ਨਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੰਜਾਂ ਸਿੱਖਾਂ ਦੇ ਸਿਰ ਕੱਟ ਕੇ ਉਹਨਾਂ ਨੂੰ ਜਿੰਦਿਆਂ ਕੀਤਾ ਤੇ ਅੰਮ੍ਰਿਤ ਛਕਾਇਆ ਤੇ ਨੁਕਤਾਚੀਨੀ ਵਾਲੇ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਵੀ ਮਰੇ ਨੂੰ ਜਿੰਦਿਆਂ ਕਰ ਦੇਣ ਇਹ ਫਟ ਫੜ ਲੈਂਦੇ ਨੇ ਵੀ ਤੂੰ ਤਾਂ ਗਲਤ ਪ੍ਰਚਾਰ ਕਰਦਾ ਇਹ ਕਿੱਥੇ ਲਿਖਿਆ ਗੁਰਮੁਖੋ ਆਪਾਂ ਅੰਮ੍ਰਿਤਸਰ ਰਹਿੰਦੇ ਹਾਂ ਮੈਂ ਪਿਛਲੀ ਜ਼ਿਕਰ ਕੀਤਾ ਸੀ ਪਿਛਲੀ ਕਥਾ ਦੇ ਵਿੱਚ ਬਾਬਾ ਅਟਲ ਰਾਏ ਗੁਰੂ ਦਾ ਪੁੱਤਰ ਹੈ ਸਾਥੀ ਨੂੰ ਜਿੰਦਿਆਂ ਕੀਤਾ ਬਾਬੇ ਸੈਨੇ ਨੇ ਮਾਫ਼ ਕਰਨਾ ਬਾਬਾ ਨਾਮਦੇਵ ਨੇ ਮਰੀ ਹੋਈ ਗਊ ਨੂੰ ਜਿੰਦਿਆਂ ਕੀਤਾ ਇਹ ਇਤਿਹਾਸ ਵਿੱਚ ਨਹੀਂ ਗੁਰੂ ਕੀ ਬਾਣੀ 'ਚ ਲਿਖਿਆ ਹੋਇਆ ਜੇ ਬਾਬਾ ਨਾਮਦੇਵ ਮਰੀ ਹੋਈ ਗਊ ਨੂੰ ਜਿੰਦਿਆਂ ਕਰ ਸਕਦੇ ਹਨ ਇਸ ਕਰਕੇ ਜਿਹੜਾ ਗੁਰੂ ਹੈ ਨਾ ਪਾਠ ਤਾਂ ਕਰਦੇ ਪਰ ਅਮਲ ਨਹੀਂ ਕਰਦੇ ਮ੍ਰਿਤਕ ਕੋ ਪਾਇਓ ਤਨ ਸਾਸਾ ਇਹ ਨਹੀਂ ਭੋਸ਼ ਨੂੰ ਸਾਸ ਪਾਏ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰਤ ਆਨ ਬੁਲਾਇਆ ਜਿਹੜੇ ਮਰੇ ਨੇ ਉਹਨਾਂ ਨੂੰ ਸਵਾਸ ਦੇ ਕਰਕੇ ਵਿਛੜਿਆਂ ਨੂੰ ਮਿਲਣਾ ਕੀਤਾ ਮੇਰੇ ਤੇ ਮਿਹਰ ਕਰੀ ਜਿਹੜੇ ਤੇਰੇ ਬਚਨ ਨੇ ਮੈਂ ਉਹਨਾਂ ਨੂੰ ਮੰਨਣਾ ਕਰਾਂ ਅਥਵਾ ਜਿਹੜਾ ਮੇਰਾ ਮਨ ਹੈ ਉਹ ਤੁਹਾਡੇ ਬਚਨਾਂ ਵਾਲੇ ਪਾਸੇ ਮੁੜ ਜਾਵੇ ਇਹਨੂੰ ਗੌਣ ਅਰਥ ਕਹਿੰਦੇ ਹਨ
ਜਨ ਕਉ ਪੂਰਨ ਦੀਜੈ
ਮੈਂ ਅਧੂਰਾ ਤੇ ਮੈਨੂੰ ਪੂਰਾ ਕਰ ਦੇ ਇਹਦਾ ਪੂਰਾ ਕਰਨ ਦਾ ਤਰੀਕਾ ਕੀ ਹੈ ਗੁਰਮੁਖੋ ਪਹਾੜ ਦੇ ਵਿੱਚੋਂ ਝਰਨਾ ਨਿਕਲਦਾ ਹੈ ਤੇ ਜਿੰਨਾ ਚਿਰ ਤੁਰਦਾ ਉਨਾ ਚਿਰ ਅਧੂਰਾ ਹੈ ਤੇ ਜਦੋਂ ਸਮੁੰਦਰ ਵਿੱਚ ਜਾ ਕੇ ਮਿਲ ਗਿਆ ਉਦੋਂ ਝਰਨੇ ਦਾ ਨਾਂ ਮਿਲ ਗਿਆ ਤੇ ਬਣ ਗਿਆ ਸਮੁੰਦਰ ਇਸੇ ਪ੍ਰਕਾਰ ਗੁਰਮੁਖੋ ਆਪਾਂ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਵੱਲ ਤੁਰਨਾ ਹੈ ਤੇ ਜਦੋਂ ਅਰਦਾਸਾਂ ਕਰਦੇ ਕਰਦੇ ਉਹਦੇ ਵਿੱਚ ਅਭੇਦ ਹੋ ਗਏ ਉਦੋਂ ਆਪਾਂ ਮੁਕੰਮਲ ਹੋ ਜਾਵਾਂਗੇ ਮੈਂ ਤੇਰਾ ਦਾਸ ਹਾਂ ਮੈਨੂੰ ਅਧੂਰੇ ਨੂੰ ਪੂਰੀਆਂ ਕਰਨਾ ਕਰੋ
ਓ ਬਲ ਬਲ ਜਾਓ ਰਮਈਆ ਕਾਰਨੇ
ਇਹ ਪਰਿਪੂਰਨ ਪਰਮਾਤਮਾ ਤੇਰੀ ਪ੍ਰਾਪਤੀ ਵਾਸਤੇ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਜਿਹੜੀਆਂ ਗੁਰਮੁਖੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀਆਂ ਪ੍ਰਕਰਮਾ ਕਰਦੇ ਹਾਂ ਨਾ ਇਹ ਫਾਰਮੈਲਿਟੀ ਨਹੀਂ ਇਹਦਾ ਇਨਡਾਇਰੈਕਟ ਢੰਗ ਤਰੀਕਾ ਵੀ ਪਾਤਸ਼ਾਹ ਮੈਂ ਤੇਥੋਂ ਸਦਕੇ ਜਾਂਦਾ ਹਾਂ ਆਪਾਂ ਪ੍ਰਕਰਮਾ ਕਰਦੇ ਹਾਂ ਨਾ ਤੇ ਕਈ ਬੰਦੇ ਕਹਿੰਦੇ ਮੈਂ ਗੇੜੇ ਜੇ ਕੱਢੀ ਜਾਣਾ ਇਹਦੇ ਨਾਲ ਕੀ ਹੋਏਗਾ ਇਹਦਾ ਭਾਵ ਇਹ ਵੀ ਮੈਂ ਕੁਛ ਵੀ ਨਹੀਂ ਤੇ ਮੈਂ ਆਪਣੇ ਆਪ ਨੂੰ ਤੇਰੇ ਤੋਂ ਕੁਰਬਾਨ ਕਰਦਾ ਹਾਂ ਮੈਂ ਦਮਦਮੀ ਟਕਸਾਲ ਚੋਂ ਵਿਦਿਆ ਲਈ ਹੈ ਜਿਹੜੇ ਟਕਸਾਲ ਦੇ ਬਾਰਵੇਂ ਮੁਖੀ ਗਿਆਨੀ ਗੁਰਿੰਦਰ ਸਿੰਘ ਖਾਲਸਾ ਸਨ ਉਹ ਗੁਰਮੁਖੋ ਹਰਿਮੰਦਰ ਸਾਹਿਬ ਜਿਹੜਾ ਸਾਰੀਆਂ ਪ੍ਰਕਰਮਾ ਨਾ ਇਹ ਤੇਰਾਂ ਤੇਰਾਂ ਪ੍ਰਕਰਮਾ ਕਰਦੇ ਸਨ ਤੇਰਾਂ ਪ੍ਰਕਰਮਾ ਰੋਜ਼ ਅਜੇ ਸਰੀਰ ਵੀ ਉਹਨਾਂ ਦਾ ਤਿੱਲਾ ਮੱਠਾ ਰਹਿੰਦਾ ਸੀ ਤੇ ਪੁੱਛਿਆ ਵੀ ਬਾਬਾ ਜੀ ਤੇਰਾਂ ਕਹਿੰਦੇ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਤੇਰਾਂ ਦੇ ਆਣ ਕੇ ਗਿਣਤੀ ਸੰਪੂਰਨ ਕੀਤੀ ਹੈ ਤੇ ਮੈਂ ਕਹਿੰਦਾ ਵੀ ਤੇਰਾ ਤੇਰਾ ਕਰਦਿਆਂ ਕਿਤੇ ਉਹਦਾ ਬਣ ਜਾ ਦੋ ਦੋ ਘੰਟੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰਦੇ ਰਹਿਣਾ ਮੈਂ ਬੇਨਤੀ ਕਰਾਂਗਾ ਜੇ ਆਪਾਂ ਨੂੰ ਬਾਣੀ ਨਹੀਂ ਨਾ ਪੜ੍ਹਨੀ ਆਉਂਦੀ ਜੇ ਝਾੜੂ ਨਹੀਂ ਮਾਰਿਆ ਜਾਂਦਾ ਸਰੀਰ ਨਹੀਂ ਕੰਮ ਕਰਦਾ ਤੇ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰੋਗੇ ਇਹਦੇ ਨਾਲ ਹੀ ਗੱਲ ਬਣ ਜਾਏਗੀ ਚੌਰ ਕਰਨ ਵਾਲੀ ਇਹ ਏਡਾ ਸਮਰੱਥ ਜੇ ਤੋ ਬੇਨਤੀ ਕਰੀਏ ਹੇ ਵਾਹਿਗੁਰੂ ਤੇਰੀ ਪ੍ਰਾਪਤੀ ਵਾਸਤੇ ਮੇਰੀ ਮੈਂ ਜਿਹੜੀ ਹੈ ਨਾ ਇਹ ਸੜ ਜਾਏ ਬਲਨਾਮ ਸੜਨ ਦਾ ਵੀ ਵੈਸੇ ਇਹ ਤਾਂ ਸਦਕੇ ਜਾਵਾਂ ਲੇਕਿਨ ਗੌਨਤ ਜਿਹੜੇ ਨੇ ਮੇਰੇ ਪਾਤਸ਼ਾਹ ਮੇਰੀ ਮੈਂ ਸੜ ਜਾਏ ਮੈਂ ਤੇਰੀ ਪ੍ਰਾਪਤੀ ਵਾਸਤੇ ਤੇਰੇ ਉਸ ਤੋਂ ਸਦਕੇ ਜਾਣਾ
ਕਰਾਂ ਕਵਨ ਅਬੋਲ
ਕਹਿੰਦੇ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਿਆ ਕਰੋ ਪਾਤਸ਼ਾਹ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ ਜਿਹੜੇ ਦੇਹਧਾਰੀਆਂ ਦੇ ਚਿਮਚੇ ਨੇ ਦੇਹਧਾਰੀਆਂ ਦੇ ਚਿਮਚੇ ਕੜਛੀਆਂ ਕਹਿ ਲਓ ਕਹਿੰਦੇ ਜੀ ਸਾਡਾ ਗੁਰੂ ਬੋਲਦਾ ਤੇ ਤੁਹਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦਾ ਨਹੀਂ ਤੇ ਗੁਰਮੁਖੋ ਥੋੜਾ ਜਿਹਾ ਧਿਆਨ ਦਿਆ ਜੇ ਕਿਉਂਕਿ ਇਹ ਬੜੀ ਕੀਮਤੀ ਗੱਲ ਹੈ ਜਿਹੜਾ ਆਪਣੇ ਆਪ ਬੋਲਣ ਲੱਗ ਪਏ ਨਾ ਆਪਾਂ ਕਿ ਦਿਮਾਗ ਚ ਨੁਕਸ ਪੈ ਗਿਆ ਕੱਲਾ ਬੋਲੀ ਜਾਂਦਾ ਹੈ ਜਦੋਂ ਬੰਦਾ ਪਹਿਲਾਂ ਪਾਗਲ ਹੁੰਦਾ ਨਾ ਤੂੰ ਕੱਲਾ ਗੱਲੀ ਕਰੀ ਜਾਂਦਾ ਲੇਕਿਨ ਆਪਾਂ ਕਹਿੰਦੇ ਫਲਾਨਾ ਸੌ ਗੱਲ ਦੀ ਇੱਕੋ ਗੱਲ ਚਲਮੇਟ ਦਿੰਦਾ ਇਹ ਕਹਿੰਦੇ ਬੋਲਦਾ ਨਹੀਂ ਆਪਾਂ ਅਖੰਡ ਪਾਠ ਰਖਾਇਆ ਗੁਰੂ ਕੇ ਪੰਜ ਅਖੰਡ ਪਾਠੀ ਵੀਰਾਂ ਨੇ ਪਾਠ ਕੀਤਾ ਲੇਕਿਨ ਸਵਾ ਦੋ ਘੰਟਿਆਂ ਤੋਂ ਬਾਅਦ ਪਹਿਲਾ ਪਾਠੀ ਕਹਿੰਦਾ ਭਰਾਵਾ ਮੈਂ ਤਾਂ ਥੱਕ ਗਿਆ ਸਾਂ ਹੁਣ ਦੂਜੀ ਵਾਰੀ ਟਾਈਮ ਨਾਲ ਆਵੀਂ ਲੇਟ ਨਾ ਕਰੀ ਪੰਜਾਂ ਗੁਰਮੁਖਾਂ ਪਿਆਰਿਆਂ ਨੇ ਪ੍ਰਸ਼ਾਦ ਛਕਿਆ ਇਸ਼ਨਾਨ ਕੀਤਾ ਆਰਾਮ ਕੀਤਾ, ਥੱਕ ਗਏ, ਲੇਕਿਨ ਇਹ ਪੰਜਾਂ ਨਾਲ ਗੱਲਾਂ ਕਰੀ ਜਾਂਦਾ, ਇਹਨੇ ਕਦੇ ਨਹੀਂ ਆਖਿਆ ਮੈਂ ਥੱਕ ਗਿਆ ਹਾਂ, ਇਹ ਥੱਕਦਾ ਨਹੀਂ। ਤੇ ਜਿਹੜੀ ਉਹ ਦੇਹ ਦੀ ਗੱਲ ਕਰਦੇ ਨੇ, ਆਪਾਂ ਸ਼ਬਦ ਨੂੰ ਗੁਰੂ ਮੰਨਦੇ ਹਾਂ, ਤੇ ਉਹਨਾਂ ਦੀ ਦੇਹ ਪਾ ਦਿਓ ਮੰਜੇ ਉੱਪਰ, ਬੋਲਣ ਨਾ ਤੇ ਇੱਕ ਆਨੇ ਦੀ ਨਹੀਂ। ਪਾਪ ਬੋਲ ਦੀ ਕੀਮਤ ਹੈ, ਦੇਹ ਦੀ ਕੀਮਤ ਨਹੀਂ। ਤੇ ਜਦੋਂ ਬਚਨ ਨਿਕਲ ਗਏ ਉਦੋਂ ਬੰਦਾ ਮੁਰਦਾ ਤੇ ਖੱਪਣ ਪਾ ਕੇ ਸਾੜ ਦਿੰਦੇ ਹਨ। ਸਾਡਾ ਗੁਰੂ ਬੋਲਦਾ ਜੇ ਸਦ ਸੁਣਦਾ, ਸਦ ਵੇਖਦਾ, ਪ੍ਰਭ ਨਾਨਕ ਸਤਭਗ ਸੰਦ, ਮੈਂ ਆਮ ਖੁੱਲਾ ਬੋਲਦਾ ਰੋਜ਼ ਹੀ, ਮੈਨੂੰ ਕਿਸੇ ਦਾ ਪਤਾ ਨਹੀਂ, ਪਰ ਮੈਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਚੋਂ ਪ੍ਰਤਾਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਿਸਦੇ ਨੇ। ਤੇ ਜਿਹਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਿੱਧਾ ਮਿਲਾਪ ਹੋ ਜਾਏ, ਉਹਨੇ ਦੁਨੀਆਂ ਤੋਂ ਲੈਣਾ ਵੀ ਕੀ ਹੈ। ਇਸ ਕਰਕੇ ਗੁਰਮੁਖੋ, ਤਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦੇ ਹਨ। ਸਭ ਤੋਂ ਵੱਡੀ ਗੱਲ ਮੈਂ ਕਥਾ ਕਰ ਰਿਹਾ, ਮੈਂ ਕਦੇ ਦੁਨੀਆਂ ਤੋਂ ਤੁਰ ਜਾਣਾ, ਤੁਸੀਂ ਸੁਣਦੇ ਹੋ, ਤੁਸੀਂ ਤੁਰ ਜਾਣਾ ਹੈ। ਕੱਲ ਚੇਤ ਦੀ ਸੰਗਰਾਂਦ ਹੈ, ਔਰ ਇਸ ਥਾਂ ਤੇ ਗੁਰੂ ਪਾਤਸ਼ਾਹ ਮਾਨੇ 12 ਮਾਹ ਦੀ ਬਾਣੀ ਉਚਾਰਨ ਕੀਤੀ, ਤੇ ਮੈਂ ਸੰਗਤਾਂ ਨੂੰ ਬੇਨਤੀ ਕੀਤੀ ਵੀ ਜਿਵੇਂ ਹਰ ਗੁਰਦੁਆਰੇ ਸਾਹਿਬ ਵਿੱਚ ਇਤਿਹਾਸਕ ਦਿਨ ਆਪਾਂ ਮਨਾਉਂਦੇ ਹਾਂ, ਇੱਥੇ ਵੀ ਮਨਾਇਆ ਕਰੋ, ਤੇ ਕੱਲ ਨੂੰ ਆਪਾਂ ਉਹ ਦਿਨ ਮਨਾਉਣਾ ਨਵੇਂ ਸਾਲ ਦਾ। ਸੰਗਤਾਂ ਵਨ ਸੋਨੇ ਪਕਵਾਨ ਲੈ ਕੇ ਆਉਂਦੀਆਂ, ਤੇ ਸਾਡੇ ਵਰਗੇ ਖਾਣ ਵਾਲੇ ਵੀ ਉੱਥੇ ਆਉਂਦੇ ਨੇ, ਜਿਹੜੇ ਲਿਆਉਣ ਵਾਲੇ ਨੇ ਉਹਨਾਂ ਗੁਰਮੁਖਾਂ ਲਿਆਉਣਾ, ਤੇ ਸਾਡੇ ਵਰਗਿਆਂ ਖਾਣ ਵਾਲਿਆਂ ਵੀ ਆਉਣਾ। ਲੇਕਿਨ ਜਿਹੜੇ ਪਰਸ ਹਨ ਗੁਰਸਿੱਖ, ਉਹਨਾਂ ਚੋਂ ਕਈ ਐਤਕੀ ਨਹੀਂ ਆਉਣੇ। ਜਿਹੜੇ ਐਤਕੀ 26 ਦੇ ਵਿੱਚ ਨੇ, ਉਹਨਾਂ ਚੋਂ 27 ਵਿੱਚ ਕਈਆਂ ਨਹੀਂ ਆਉਣਾ। ਲੇਕਿਨ ਇਹ ਨਹੀਂ ਕਹਿਣਾ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ ਨਹੀਂ, ਇਹ ਉਦੋਂ ਵੀ ਸਨ, ਅੱਜ ਵੀ ਹਨ, ਤੇ ਅਗਲੇ ਸਾਲ ਵੀ ਹੋਣਗੇ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕੋ ਸੀ ਪੀ ਸੱਚ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੁਕਮਨਾਮਾ ਲੈਂਦੇ ਹਾਂ ਨਾ, ਇਹ ਗੁਰਮੁਖੋ ਗੁਰੂ ਕੇ ਬੋਲ ਨੇ, ਗੁਰੂ ਕਾ ਹੁਕਮਨਾਮਾ। ਤੇ ਮੇਰਾ ਜ਼ਿੰਦਗੀ ਦਾ ਤਜਰਬਾ, ਜਿਹੜਾ ਗੁਰੂ ਕਾ ਹੁਕਮਨਾਮਾ, ਇਹ ਅਲਾਈ ਹੁਕਮ ਹੈ। ਇਹ ਨਹੀਂ ਵੀ ਅਸੀਂ ਇਕੱਲਾ ਸ਼ਬਦ ਪੜ੍ਹੀ ਜਾਂਦੇ ਹਾਂ। ਕੋਈ ਬਾਹਰੋਂ ਪਰਿਵਾਰ ਆਇਆ ਕੈਨੇਡਾ ਦੇ ਵਿੱਚੋਂ, ਤੇ ਮੈਨੂੰ ਕਹਿਣ ਲੱਗਾ, ਗਿਆਨੀ ਜੀ ਹੁਕਮਨਾਮਾ ਲਓ, ਸਿਆਲਕਾ ਪਿੰਡ ਜਿੱਥੇ ਹੈ ਉੱਥੇ ਸਮਾਗਮ ਚੱਲ ਰਿਹਾ ਸੀ, ਤੇ ਢਾਡੀ ਸਿੰਘ ਲੱਗੇ ਸਨ, ਤੇ ਮੈਨੂੰ ਉਹਨਾਂ ਨੇ ਬੜਾ ਮਜਬੂਰ ਕੀਤਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ, ਮੇਰੇ ਬਾਰੇ ਮਸ਼ਹੂਰ ਹੈ ਵੀ ਮੈਂ ਬੜਾ ਕੌੜਾ, ਤੇ ਉਹਨਾਂ ਕਹਿਣਾ ਵੀ ਹੁਣ ਢਾਡੀ ਲੱਗੇ ਤੂੰ ਵਿੱਚੇ ਹੁਕਮਨਾਮਾ ਲੈਣ ਲੱਗ ਪਿਆ। ਉਹਨਾਂ ਮੈਨੂੰ ਮਜਬੂਰ ਕਰ ਲਿਆ, ਹੁਕਮਨਾਮਾ ਲਿਆ, ਤੇ ਆਖਿਆ ਵੀ ਗੁਰਮੁਖੋ, ਗੁਰੂ ਪਾਤਸ਼ਾਹ ਦੀ ਆਗਿਆ ਨਹੀਂ। ਤੇ ਮੈਨੂੰ ਕਹਿਣ ਲੱਗੇ, ਗਿਆਨੀ ਜੀ ਹੁਕਮਨਾਮਾ ਬਦਲ ਦਿਓ। ਮੈਂ ਕਿਹਾ ਤੁਹਾਡਾ ਬੇੜਾ ਕਰ, ਕੋਈ ਨਵੇਂ ਮਸੰਤ ਤੁਸੀਂ ਕਿੱਥੋਂ ਆਇਓ, ਆਖੇ ਹੋਰ ਸ਼ਬਦ ਲੈ ਲਓ। ਗੁਰਮੁਖੋ, ਮੈਂ ਗੁਰੂ ਕੀ ਝੂਰੀ ਚ ਕਹਿ ਰਿਹਾ ਜੇ, ਉਹਨਾਂ ਕੈਨੇਡਾ ਜਾ ਕੇ ਵਿਆਹ ਕੀਤਾ, ਡੋਰਸ ਹੋਇਆ, ਤੇ ਮੁੜ ਕੇ ਸੁਰ ਸਿੰਘ ਮੇਰੇ ਮਿਲੇ, ਤੇ ਉਹ ਮੇਰੇ ਕੋਲ ਪਾਸੇ ਪਾਸੇ ਉਹ ਅੱਖਾਂ ਕਰਾਉਣ, ਤੇ ਮੈਂ ਪਛਾਣ ਲਿਆ। ਕਹਿਣ ਲੱਗੇ, ਗਿਆਨੀ ਜੀ ਬੜਾ ਹੁਕਮਨਾਮਾ ਸੀ, ਸੱਚਾ ਹੋ ਗਿਆ ਜੀ। ਮੈਂ ਕਿਹਾ ਹੁਕਮਨਾਮਾ ਕਦੇ ਝੂਠਾ ਵੀ ਹੁੰਦਾ ਜੀ। ਇਸ ਕਰਕੇ ਇਹ ਕਹਿਣਾ ਸਾਡੇ ਚ ਇੱਕ ਬੜਾ ਕਮਜ਼ੋਰੀ ਪੱਖ ਆ ਰਿਹਾ ਸਾਡੇ ਵਿੱਚ ਵੀ, ਕਿ ਜਦੋਂ ਅਸੀਂ ਤੁਹਾਡੇ ਘਰਾਂ ਚ ਖੰਡ ਪਾਠ ਕਰਦੇ ਨੇ, ਅਸੀਂ ਜਾਣ ਬੁੱਝ ਕੇ ਕਰਦੇ ਹਾਂ, ਗੁਰ ਪੂਰੇ ਕਿਰਪਾ ਧਾਰੀ ਪਹਿਲਾਂ ਕੱਢ ਕੇ ਰੱਖ ਲੈਂਦੇ ਤਾਂ ਘਰ ਵਾਲੇ ਖੁਸ਼ ਹੋ ਜਾਣ, ਗੁਰ ਪੂਰੇ ਕਿਰਪਾ ਧਾਰੀ। ਮੈਂ ਇਹਨੂੰ ਕੰਡੈਮ ਨਹੀਂ ਕਰ ਰਿਹਾ, ਮੇਰੇ ਕਹਿਣ ਤੋਂ ਪਾ ਸੁਧੇ ਸਿੱਧ, ਜਿਹੜਾ ਗੁਰੂ ਕਾ ਹੁਕਮਨਾਮਾ ਆਉਂਦਾ ਨਾ, ਉਹ ਅਲਾਈ ਹੁਕਮ ਹੈ। ਜਿੱਦਣ ਭਾਈ ਸਾਹਿਬ ਨੇ ਸਤਵੰਤ ਸਿੰਘ ਹੋਰਾਂ ਨੇ ਇੰਦਰਾ ਨੂੰ ਗੱਡੀ ਚੜਾਇਆ ਨਾ, ਤਾਂ ਭੇਜਿਆ ਉੱਪਰ ਆਕਾਸ਼ ਵਿੱਚ, ਉਹਦਿਨ ਹੁਕਮਨਾਮਾ ਦਰਬਾਰ ਸਾਹਿਬ ਚੋਂ ਆਇਆ ਸੀ, ਜੋ ਜੋ ਦੀਸੇ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਜਿਹੜੇ ਵੱਡੇ ਵਡੇਰੇ ਨੇ ਇਹ ਮਿੱਟੀ ਚ ਰਲਣਗੇ, ਇਹਨੂੰ ਤੁਸੀਂ ਕੰਤੂ ਕਰੋਗੇ। ਇਸ ਕਰਕੇ ਗੁਰਮੁਖੋ, ਗੁਰੂ ਕਾ ਹੁਕਮਨਾਮਾ ਇਹ ਅਲਾਈ ਹੁਕਮ ਹੈ। ਅਸੀਂ ਬੇਨਤੀ ਕਰੀਏ ਮੇਰੇ ਸਤਿਗੁਰੂ ਪਾਤਸ਼ਾਹ, ਕੀ ਗੱਲ ਹੈ, ਮੇਰੇ ਨਾਲ ਬੋਲਦੇ ਕਿਉਂ ਨਹੀਂ, ਵਿਸਰਾਮ ਦੇ ਕਰਕੇ ਦਇਆ ਕਰਦੇ ਹਨ।
ਬਹੁਤ ਜਨਮ ਵਿਛੜੇ ਥੇ ਮਾਧੋ,
ਮਹਾਰਾਜ ਬੜੇ ਜਨਮ ਹੋ ਗਏ ਨੇ ਤੁਹਾਡੇ ਕੋਲ ਵਿਛੜਿਆ। ਇੱਥੇ ਸਾਹਮਣੇ ਮੇਰੇ ਦ੍ਰਿਸ਼ਟਾਂਤ ਆ ਗਿਆ ਗੁਰਮੁਖੋ, ਜਿਹੜੀ ਨਿੱਕੀ ਜੀ ਗਲਤੀ ਹੈ ਨਾ, ਉਹ ਪਤਾ ਨਹੀਂ ਸਾਨੂੰ ਕਿੱਡੀ ਕੁ ਭਾਰੀ ਪੈ ਜਾਏ ਛੋਟੀ ਜੀ ਗਲਤੀ। ਆ ਬਹੁਤ ਜਨਮ ਪਿੱਛੇ ਤੋਂ ਮੇਰੇ ਸਾਹਮਣੇ ਇਤਿਹਾਸ ਦੀ ਘਟਨਾ ਆਈ ਹੈ। ਸਿਆਲਕੋਟ ਸ਼ਹਿਰ ਦਾ ਮੂਲਾ ਖੱਤਰੀ, ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ, ਮੂਲੇ ਦਾ ਸ਼ਬਦ ਵੀ ਬਾਰਾਂ ਜਾਗੇ ਆਉਂਦਾ, ਜਿਹੜੀ ਬਾਣੀ ਹੈ 12 ਤੇ ਵਧੀਕ, ਮਰਨਾ ਜਾਪੀ ਮੂਲਿਆ ਆਵੇ ਕਿਤੇ ਥਾਏ। ਉਹ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਤੁਰ ਪਿਆ। ਹਜ਼ੂਰ ਕਹਿਣ ਲੱਗੇ ਮੂਲਿਆ ਵੀ ਤੇਰੀ ਜਿਹੜੀ ਧਰਮ ਪਤਨੀ ਹੈ ਨਾ ਉਹ ਸਤੀ ਹੋਣ ਲੱਗੀ ਤੇ ਕਿਵੇਂ? ਕਹਿਣ ਲੱਗਾ ਜੀ ਮੈਨੂੰ ਘਰ ਪਹੁੰਚਾਓ। ਪਹਿਲਾਂ ਤਾਂ ਕਹਿੰਦਾ ਸੰਸਾਰ ਕੂੜਾ ਤੇ ਮੈਨੂੰ ਨਾਲ ਲੈ ਚੱਲੋ, ਲੈ ਲਿਆ ਰੱਖ ਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਘਬਰਾ ਨਾ, ਤੈਨੂੰ ਭੇਜ ਦਿੰਦੇ ਹਾਂ। ਆਪਣੇ ਪਰਿਵਾਰ ਵਿੱਚ ਚਲਾ ਗਿਆ। ਦੂਜੇ ਗੇੜੇ ਚੋਂ ਸਤਿਗੁਰੂ ਪਾਤਸ਼ਾਹ ਉੱਥੇ ਆਏ ਨੇ ਤੇ ਭਾਈ ਮਰਦਾਨਾ ਕਹਿਣ ਲੱਗਾ ਜੀ ਆਪਣਾ ਇੱਥੇ ਮੂਲਾ ਰਹਿੰਦਾ ਤੇ ਮਿਲਣਾ ਚੱਲੀਏ। ਹਜ਼ੂਰ ਕਹਿੰਦੇ ਮਰਦਾਨਿਆਂ ਤੇਰੀ ਮਰਜ਼ੀ ਭਾਈ। ਆਵਾਜ਼ ਮਾਰੀ ਜਦੋਂ ਗੁਰੂ ਨਾਨਕ ਪਾਤਸ਼ਾਹ ਤੇ ਮਰਦਾਨਾ ਬਾਲਾ ਜੀ ਆ ਰਹੇ ਨੇ ਨਾ ਤੇ ਘਰਵਾਲੀ ਪਾਥੀਆਂ ਪਾਥੀ ਜੀ ਕਹਿਣ ਲੱਗੀ ਬਾਬੇ ਫੇਰ ਆ ਗਈ। ਕਹਿਣ ਲੱਗਾ ਹੁਣ ਕਿਵੇਂ ਕਰਾਂ? ਕਹਿਣ ਲੱਗੀ ਅਗੂਰੇ ਚ ਵੜ ਜਾ ਜਿੱਥੇ ਪਾਥੀਆਂ ਇਕੱਠੀ ਕਰਦੇ ਉਹਨੂੰ ਹਗੂਰਾ ਬੋਲਦੇ ਨੇ ਪੰਜਾਬੀ ਚ। ਜਿਹੜਾ ਕਹਿੰਦਾ ਨੀ ਸੰਸਾਰ ਝੂਠਾ ਤੇ ਮਰਨਾ ਸੱਚ ਹੈ, ਸਾਰਾ ਗਿਆਨ ਭੁੱਲ ਗਿਆ, 6 ਮਹੀਨੇ ਨਾ ਰਿਹਾ ਤੇ ਅਗੂਰੇ ਵਿੱਚ ਵੜ ਗਿਆ, ਸੱਪ ਲੜਿਆ, ਲੱਗਾ ਹਾਏ ਹਾਏ ਕਰਨ, ਆਪਾਂ ਰੋਜ਼ ਪੜ੍ਹਦੇ ਹਾਂ ਦੁੱਖ ਦਾਰੂ ਸੁੱਖ ਰੋਗ ਪਾਇਆ। ਦੁੱਖ ਦੇ ਮੌਕੇ ਰੱਬ ਨੂੰ ਚੇਤੇ ਕਰਦੇ, ਸੁੱਖ ਦੇ ਮੌਕੇ ਤਾਂ ਰੱਬ ਦੀ ਪਰਵਾਹ ਹੀ ਨਹੀਂ ਕਰਦੇ। ਪਰਿਵਾਰ ਵਾਲਿਆਂ ਮੰਜੀ ਤੇ ਪਾਇਆ, ਲੈ ਆਏ। ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ ਤੀਰ ਚੱਲ ਗਿਆ, ਪਰ ਕੋਈ ਗੱਲ ਨਹੀਂ, ਸਾਡੇ ਕੋਲ ਲੈ ਆਇਓ, ਇਹਨੂੰ 10ਵੇਂ ਜਾਮੇ ਚ ਮੁਕਤ ਕਰਾਂਗੇ। ਨਿੱਕੀ ਜੀ ਗੱਲ ਤੇ 250 ਸਾਲ ਗੁਰਮੁਖੋ ਜੂਨਾਂ ਭੋਗਣੀਆਂ ਪਈਆਂ। 250 ਸਾਲ ਬਣਦਾ ਆਪਾਂ ਸਾਰਾ ਸਮਾਂ ਗਿਣੀਏ ਤੇ ਆਵਾਜ਼ ਨਹੀਂ ਦਿੱਤੀ ਇਸ ਕਰਕੇ। ਪਰ ਗੱਲ ਇਹਦੇ ਨਾਲ ਜਿਹੜਾ ਪੁਆਇੰਟ ਫੜਨਾ ਆਪਾਂ, ਜਿਹੜਾ ਗੁਰੂ ਦਾ ਹੋ ਗਿਆ ਨਾ ਇਹ ਠੀਕ ਹੈ, ਉਸ ਗਲਤੀ ਕਰਕੇ 250 ਸਾਲ ਤਾਂ ਭਰਮਣਾ ਪਿਆ, ਲੇਕਿਨ ਉਸੇ ਗੁਰੂ ਨੇ ਤੀਰ ਮਾਰ ਕੇ ਉਹਨੂੰ ਮੁਕਤ ਵੀ ਕੀਤਾ ਹੈ। ਤੇ ਮੁਕਤ ਤਾਂ ਹੋਇਆ ਗੁਰੂ ਦੇ ਕੋਲ ਰਿਹਾ, ਗੁਰੂ ਦੀ ਨਿਗਾਹ ਪੈ ਗਈ। ਇਸ ਕਰਕੇ ਬਹੁਤ ਜਨਮ ਪਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬੜੇ ਜਨਮ ਹੋ ਗਏ ਨੇ, ਕਈ ਜਨਮ ਪਏ ਕੀੜ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਆਪਾਂ ਪੰਛੀ ਬਣੇ, ਮੱਛੀਆਂ ਬਣੇ, ਤੇ ਹੁਣ ਕਿਰਪਾ ਕਰ, ਇਹ ਮਨੁੱਖਾ ਜਨਮ ਮਿਲਿਆ ਹੈ।
ਕਹਿ ਰਵਿਦਾਸ ਆਸ ਲਗ ਜੀਵ,
ਇਹ ਮਨੁੱਖਾ ਜਨਮ ਸਫਲਾ ਹੋ ਜਾਏ। ਤੇ ਬਾਬਾ ਰਵਿਦਾਸ ਜੀ ਕਹਿੰਦੇ ਨੇ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਹੋਪ ਸਸਟੇਨਡ ਲਾਈਫ, ਜਿਹੜੀ ਜ਼ਿੰਦਗੀ ਹੈ ਨਾ ਇਹ ਆਸ ਨਾਲ ਹੀ ਚੱਲਦੀ ਜੇ। ਤੇ ਕਈ ਜਣੇ ਆਪਾਂ ਦਿਲ ਛੱਡ ਦਈਏ ਤੇ ਫਿਰ ਗੱਲ ਹੀ ਨਾ ਬਣਨੀ। ਬਾਬਾ ਰਵਿਦਾਸ ਜੀ ਕਹਿੰਦੇ ਨੇ, ਮਹਾਰਾਜ ਹੇ ਵਾਹਿਗੁਰੂ, ਜਿੰਨਾ ਚਿਰ ਮੇਰੇ ਪ੍ਰਾਣ ਨੇ ਨਾ ਮੈਂ ਤੇਰੇ ਤੋਂ ਆਸ ਰੱਖਦਾ ਹਾਂ। ਮੈਂ ਮਨ ਪ੍ਰਾਣ ਨਹੀਂ, ਪਰ ਰੱਬ ਨੇ ਕਿੱਥੇ ਮਿਲਣਾ, ਤੂੰ ਲਾਜ਼ਮੀ ਮਿਲੇਗਾ। ਮੈਂ ਜਿੰਨਾ ਚਿਰ ਮੇਰੇ ਪ੍ਰਾਣ ਨੇ ਮੈਂ ਤੇਰੇ ਤੇ ਆਸ ਰੱਖਦਾ ਹਾਂ, ਪਰ ਇੱਕ ਬੇਨਤੀ ਮੰਨ।
ਚਿਰ ਭਾਇਓ ਦਰਸ਼ਨ ਦੇਖੇ,
ਬਹੁਤ ਲੰਮਾ ਸਮਾਂ ਹੋ ਗਿਆ ਤੇਰੇ ਪ੍ਰਤੱਖ ਦਰਸ਼ਨ ਕੀਤਿਆਂ ਨੂੰ, ਕਿਰਪਾ ਕਰ। ਇਹ ਸ਼ਬਦ ਵਿੱਚ ਇਹ ਵੀ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਬਾਬਾ ਰਵਿਦਾਸ ਜੀ ਦੀ ਉਸ ਪਰਿਪੂਰਨ ਪਰਮਾਤਮਾ ਨਾਲ ਕਿੰਨੀ ਅਭੇਦਤਾ ਹੋਵੇਗੀ, ਉਹ ਪਰਿਪੂਰਨ ਪਰਮਾਤਮਾ ਉਹਨਾਂ ਨੂੰ ਕਿਵੇਂ ਸਾਹਮਣੇ ਪ੍ਰਤੀਤ ਹੁੰਦਾ ਹੋਵੇਗਾ। ਇਹ ਸ਼ਬਦ ਤੋਂ ਆਪਾਂ ਨੂੰ ਸੰਕੇਤ ਮਿਲਦਾ ਹੈ। ਹੁਣ ਗੁਰਮੁਖੋ ਜਿਹੜੀ ਲੜੀਵਾਰ ਕਥਿਆ ਚੱਲ ਰਹੀ ਹੈ ਇਹ ਸਰਵਣ ਕਰੋ।
ਸੁਣ ਸੁਣ ਆਖੈ ਕੇਤੀ ਬਾਣੀ,
ਕਹਿੰਦੇ ਭਾਈ ਜੋ ਆਪਾਂ ਸੁਣਦੇ ਹਾਂ ਬਜ਼ੁਰਗਾਂ ਦੇ ਕੋਲੋਂ ਵੱਡਿਆਂ ਦੇ ਕੋਲੋਂ, ਉਹਨੂੰ ਆਪਾਂ ਕਈ ਤਰ੍ਹਾਂ ਬੋਲਦੇ ਹਾਂ।
ਸੁਣ ਕਹੀਐ ਕੋ ਅੰਤ ਨਾ ਜਾਣੀ,
ਆਪਾਂ ਬਜ਼ੁਰਗਾਂ ਕੋਲੋਂ ਸੁਣਿਆ ਤੇ ਅੱਗੇ ਕਹਿ ਦਿੱਤਾ, ਪਰ ਉਹਦਾ ਅੰਤ ਨਹੀਂ ਪਾਇਆ ਜਾਂਦਾ। ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗਾਂ ਮਸ਼ ਪਿਆਲ ਜੀਓ।
ਜਾ ਕਉ ਅਲਖ ਲਖਾਏ ਆਪੇ,
ਜਿਹੜਾ ਨਾਂ ਲਿਖੇ ਜਾਣ ਵਾਲਾ ਪਰਮਾਤਮਾ ਜਿਹੜੇ ਉਹਨੂੰ ਲਖ ਲੈਣ, ਜਾਣ ਲੈਣ, ਲਿਖਣ ਦਾ ਭਾਵ ਹੈ ਜਾਨਣਾ।
ਕਥ ਕਥਾ ਬੁੱਧ ਤਾਹਾ ਹੈ,
ਉਹ ਪਰਿਪੂਰਨ ਪਰਮਾਤਮਾ ਜਿਹੜੀ ਕਥਾ ਨਾ ਉਹ ਅੱਖਰਾਂ ਨਾਲ ਕਹੀ ਨਹੀਂ ਜਾ ਸਕਦੀ। ਆਪਾਂ ਸਿੱਖ ਹਾਂ, ਆਪਾਂ ਕਹਿਣਾ ਅੰਮ੍ਰਿਤ ਛਕੋ, ਸਵੇਰੇ ਬਾਣੀਆਂ ਪੜ੍ਹੋ। ਮੁਸਲਮਾਨ ਭਰਾ ਨੇ ਉਹ ਕਹਿੰਦੇ ਵੀ 5 ਨਮਾਜ਼ਾਂ ਪੜ੍ਹੋ, ਰੋਜ਼ੇ ਰੱਖੋ। ਜਿਹੜੇ ਹਿੰਦੂ ਵੀਰ ਨੇ ਉਹ ਆਪਣੇ ਮਤ ਦੇ ਮੁਤਾਬਕ ਉਹ ਗੱਲ ਕਰਦੇ ਨੇ, ਪਰ ਪਰਮਾਤਮਾ ਸਾਰਿਆਂ ਦਾ ਸਾਂਝਾ ਤੇ ਸਾਰਿਆਂ ਦੀ ਸੁਣਦਾ ਤੇ ਸਾਰਿਆਂ ਦੀ ਮੰਨਦਾ, ਕਿਉਂਕਿ 10ਵੇਂ ਪਾਤਸ਼ਾਹ ਤੇ ਨਿਰਣਾ ਕਰ ਦਿੱਤਾ ਹੈ। ਆਪਣੇ ਚ ਇੱਕ ਬਹੁਤ ਵੱਡਾ ਔਗਣ ਹੈ, ਆਪਾਂ ਆਪਣੀ ਵਡਿਆਈ ਕਰਕੇ ਦੂਜਿਆਂ ਦੀ ਭੰਡੀ ਕਰਦੇ, ਪਰ ਇਹ ਨਹੀਂ ਕਰਨੀ ਚਾਹੀਦੀ। 10ਵੇਂ ਪਾਤਸ਼ਾਹ ਕਹਿੰਦੇ ਦਿਓਰਾ ਮਸੀਸ ਹੋਈ, ਦਿਓਰੇ ਦੇ ਵਿੱਚ ਵੀ ਉਹ ਹੈ ਜਿੱਥੇ ਮੰਦਰ ਨੇ ਨਾ ਉਹਨੂੰ, ਦਿਓਰਾ ਮਸੀਤ ਸੋਈ, ਪੂਜਾ ਉਹ ਨਮਾਜ਼ ਹੋਈ, ਗੁਰਮੁਖੋ ਮੰਦਿਰ ਦੇ ਵਿੱਚ ਹੀ ਹੋ ਤੇ ਮਸੀਤ ਵਿੱਚ ਵੀ ਉਹ ਹੈ। ਇਹ ਗੱਲਾਂ ਕਰਨੀਆਂ ਸੌਖੀਆਂ ਨੇ, ਲੇਕਿਨ ਸਾਡੇ ਗੁਰੂ ਸਾਹਿਬਾਨਾਂ ਨੇ ਕਰਕੇ ਵਿਖਾਇਆ ਕਿਤਨਾ। ਆਪਾਂ ਅਮਿਤੇ ਤੋਂ ਅੱਗੇ ਜਾਂਦੇ ਹਾਂ ਟਾਂਡੇ ਵੱਲ ਨੂੰ, ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੂਜਾ ਜੰਗ ਜਿੱਤਿਆ, ਜਿਹਨੂੰ ਆਪਾਂ ਹਰਗੋਬਿੰਦਪੁਰ ਸਾਹਿਬ ਦਾ ਜੰਗ ਕਹਿੰਦੇ ਹਾਂ। ਉਹ ਮੈਂ ਉਹਦੇ ਚ ਟੂ ਦੀ ਪੁਆਇੰਟ ਲਵਾਂ। ਉੱਥੇ ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਗੁਰਮੁਖੀ ਤੇ ਮੁਸਲਮਾਨ ਭਰਾ ਵੀ ਆਉਂਦੇ ਨੇ, ਉਹਨਾਂ ਨੂੰ ਪਰੇਸ਼ਾਨੀ ਹੁੰਦੀ, ਪਹਿਲਾਂ ਉਹਨਾਂ ਵਾਸਤੇ ਮਸੀਤ ਬਣਾਈਏ। ਅੱਜ ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਫਲਾਣੇ ਥਾਂ ਤੇ ਮੰਦਰ ਢਾ ਕੇ, ਜਿਹੜਾ ਦੂਜੇ ਕਹੀਂ ਤੇ ਮਸੀਤ ਬਣਾਈ ਜਾਏ, ਮਸੀਤ ਵਾਲੇ ਨੇ ਢਾ ਕੇ ਮੰਦਰ ਬਣਾਇਆ, ਤੇ ਰੋਜ਼ ਚੱਲਦਾ ਯੂਪੀ ਚ ਆਪਾਂ ਖਾਣ ਪੜ੍ਹਦੇ ਹਾਂ। ਇੱਕ ਦੁਨੀਆਂ ਚ ਮਿਸਾਲ ਹੈ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰਮੁਖੋ ਮੁਸਲਮਾਨ ਭਰਾਵਾਂ ਵਾਸਤੇ ਮਸੀਤ ਬਣਾਈ, ਜਿਹੜੀ ਅੱਜ ਵੀ ਗਵਾਹੀ ਦਿੰਦੀ ਤੇ ਅੱਜ ਕਾਇਮ ਜਾ ਕੇ ਵੇਖ ਸਕਦੇ ਹੋ। ਅੱਜ ਦੁਨੀਆਂ ਚ ਵੇਹਨੇ ਨਾ ਵੀ ਆਪਣੇ ਮੰਦਰ ਬਣਾਉਣ ਲਈ ਦੂਜੇ ਦਾ ਧਰਮ ਸਥਾਨ ਢਾ ਦੇਣਾ, ਉਹਨਾਂ ਦਾ ਮੌਕਾ ਮਿਲਦਾ ਤੇ ਉਹ ਢਾ ਦਿੰਦਾ। ਜਿਵੇਂ ਸੋਮਨਾਥ ਦਾ ਮੰਦਰ ਹਜ਼ਾਰਾਂ ਸਾਲ ਪਹਿਲਾਂ ਗਜਨੀ ਨੇ ਢਾਉਣਾ ਕੀਤਾ, ਲੇਕਿਨ ਗੁਰਮਤ ਜਿਹੜੀ ਹੈ ਨਾ ਇਹ ਕਹਿੰਦੀ ਗੁਰਮੁਖੋ ਉਹ ਹਰ ਥਾਂ ਦੇ ਉੱਪਰ ਹੈ, ਉਹ ਹਰ ਥਾਂ ਤੇ ਵਿਆਪਕ ਹੈ। ਜਿਹੜੀ ਪ੍ਰਭੂ ਦੀ ਕਥਾ ਨਾ ਆਪਾਂ ਰੋਜ਼ ਪਾਠ ਕਰਦੇ ਹਾਂ, ਕਥਨਾ ਕਥੀ ਨਾ ਆਵੇ ਤੂੜ, ਉਹਦਾ ਕਿੰਨੇ ਵੀ ਵਡਿਆਈ ਕਰੀ ਚੱਲੋ ਉਹਦੀ ਵਡਿਆਈ ਮੁੱਕਣ ਵਾਲੀ ਨਹੀਂ।
ਜਨਮੇ ਕੋ ਵਾਜਹ ਵਾਦਾਏ,
ਜਦੋਂ ਕਿਸੇ ਦੇ ਘਰ ਬੱਚਾ ਬੱਚੀ ਜੰਮਦਾ ਹੈ ਵਾਜੇ ਵਜਾਏ ਜਾਂਦੇ ਹਨ, ਵਧਾਈਆਂ ਮਿਲਦੀਆਂ ਹਨ।
ਸੋਹੇ ਲੜੇ ਅਗਿਆਨੀ ਗਾਏ,
ਸੁਣਨ ਦਾ ਭਾਵ ਹੁੰਦਾ ਖੁਸ਼ੀ ਦੇ ਗੀਤ, ਜਿਹੜੇ ਬਸਮਝ ਲੋਕ ਨੇ ਉਸ ਮੌਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਇਤਿਹਾਸ ਸਾਡਾ ਭਰਿਆ ਪਿਆ ਗੁਰਮੁਖੋ, ਤੁਸੀਂ ਕਹਿਣਾ ਵੀ ਭਾਈ ਸਾਹਿਬ ਟਾਈਮ ਪਾਸ ਕਰਦਾ, ਮੈਂ ਟਾਈਮ ਨਹੀਂ ਪਾਸ ਕਰਦਾ। ਇਤਿਹਾਸ ਦੀਆਂ ਘਟਾਵਾਂ ਫੜ ਸਾਹਮਣੇ ਆ ਜਾਂਦੀਆਂ ਨੇ। ਜਿਹੜਾ ਏਮਨਾਬਾਦ ਹੈ ਨਾ, ਅੱਜ ਸ਼ਬਦ ਏਮਨਾਬਾਦ, ਭਾਈ ਮਰਦਾਨੇ ਨੇ ਆਖਿਆ ਵੀ ਮਹਾਰਾਜ ਉੱਥੇ ਲਿਖਿਆ ਵੀ ਗੁਰੂ ਮਹਾਰਾਜ ਨੇ ਉਦੋਂ 500 ਸਾਧ ਸਨ ਮਹਾਤਮਾ ਜਨ, ਤੇ ਰੋਟੀ ਪਾਣੀ ਤਾਂ ਖਾਣੀ ਹੈ ਨਾ। ਉੱਥੇ ਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਚ ਕੋਈ ਨਹੀਂ ਨਾ ਦਿੰਦਾ, ਤੇ ਕਿਸੇ ਕੋਲ ਜਾ ਕੇ ਕਹਿਣ ਵਿੱਚ ਕੀ ਹਰਜ ਹੈ, ਪ੍ਰਸ਼ਾਦਾ ਮੰਗ ਲਾ। ਉੱਥੇ ਲਿਖਿਆ ਕਿ ਭਾਈ ਮਰਦਾਨਾ ਜੀ ਗਏ ਔਰ ਉਹਨਾਂ ਨੇ ਭਾਈ ਮਰਦਾਨੇ ਨੂੰ ਲੱਤਾਂ ਤੋਂ ਫੜ ਕੇ ਘਸੀਟਿਆ, ਔਰ ਇਹ ਵੀ ਲਿਖਿਆ ਸੁਣੀ ਅਵਗਿਆ ਸੰਤਨ ਕੇਰੀ, ਮਨ ਮੇ ਉਪਜੀ ਰਿਸ ਘਨੇਰੀ। ਜਦੋਂ ਸੰਤਾਂ ਦਾ ਨਰਾਦਰ ਸੁਣਿਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਇਹ ਗੱਲ ਚੰਗੀ ਨਾ ਲੱਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਕਾੜਾ ਨਾ ਪਾਓ, ਇਹ ਲੈਣ ਦੇਣ ਦਾ ਵੇਲਾ ਹੈ। ਜਿੱਥੇ ਹੁਣ ਖੁਸ਼ੀਆਂ ਨੇ ਸਵੇਰੇ ਵੇਖੀ ਰੋਣ ਦੀ ਆਵਾਜ਼ ਕਿਵੇਂ ਆਉਂਦੀ ਹੈ, ਇਹ ਗੁਰੂ ਨਾਨਕ ਪ੍ਰਕਾਸ਼ ਤੋਂ ਸਾਖੀ ਪੜ੍ਹ ਸਕਦੇ ਹੋ। ਦਿਨੇ ਗਏ ਉੱਥੇ ਵੈਣਾਂ ਦੀ ਆਵਾਜ਼ ਤੇ ਮਰਦਾਨਾ ਫਿਰ ਵੀ ਗੁਰੂ ਕਾ ਬਖਸ਼ਿਆ ਸੀ, ਕਹਿਣ ਲੱਗਾ ਬਾਬਾ ਇੰਨੀ ਨਾਰਾਜ਼ਗੀ, ਜੇ ਉਹਨਾਂ ਰੋਟੀ ਨਹੀਂ ਖਵਾਈ ਤੇ ਕੀ ਹੋ ਗਿਆ, ਮਾਰ ਦਿੱਤਾ ਏ। ਕਹਿਣ ਲੱਗੇ ਮਰਦਾਨਿਆ ਮੈਂ ਮਾਰਿਆ ਨਹੀਂ, ਇਹ ਲੈਣ ਦੇਣ ਦੇ ਸਾਰੇ ਰਿਸ਼ਤੇ ਨੇ, ਜਿੰਨਾ ਕਲੇਖਾ ਸੀ ਉਹਨੇ ਰਾਤੋ ਰਾਤ ਪੂਰਾ ਕਰ ਲਿਆ ਤੇ ਉਤਰ ਗਿਆ। ਆਪਾਂ ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕੀਤੇ ਗੁਰ ਚੇਲੇ ਹੋ ਗਏ। ਗੁਰਮੁਖੋ ਪਤਾ ਨਹੀਂ ਆਪਾਂ ਕਿੰਨਿਆਂ ਦੇ ਪੁੱਤ ਬਣੇ ਤੇ ਕਿੰਨਿਆਂ ਦੇ ਪਿਓ ਬਣੇ ਹਾਂ। ਉਹ ਵਿਚਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਹਨ, ਭਾਈ ਜਿਹੜੇ ਬੇਸਮਝ ਲੋਕ ਨੇ ਨਾ, ਅਗਿਆਨ ਦਾ ਅਰਥ ਬੇਸਮਝ ਲੋਕ, ਇਹ ਬੇਸਮਝ ਕੌਣ ਨੇ, ਜਿਹੜੇ ਆਗਿਆ ਚ ਨਹੀਂ ਆਉਂਦੇ ਉਹ ਖੁਸ਼ੀ ਦੇ ਗੀਤ ਗਾਉਂਦੇ ਹਨ।
ਜੋ ਜਨਮੈ ਤਿਸ ਸਰ ਪਰ ਮਰਨਾ,
ਤੇ ਜਿਹੜਾ ਜੰਮਿਆ ਨੇ ਮਰਨਾ ਤਾਂ ਹੈ, ਜੋ ਜਨਮੇ ਸੋ ਸਰ ਪਰ ਮੂਆ। ਮੇਰੇ ਪਾਤਸ਼ਾਹ ਕਹਿੰਦੇ ਜੋ ਜਨਮੇ ਤੇ ਸਰ ਪਰ ਮਰਨਾ, ਜਿਹੜਾ ਜੰਮਿਆ ਸਰ ਪਰ ਤੋਂ ਭਾਵ ਉਹਨੇ ਲਾਜ਼ਮੀ ਮਰਨਾ ਹੈ।
ਤਿਰਤ ਪਿਆ ਸਿਰ ਸਾਹਾ ਹੈ,
ਸਾਹ ਦਾ ਭਾਵ ਹੁੰਦਾ ਨਿਯਤ ਦਿਨ, ਜਿਵੇਂ ਆਪਾਂ ਕਹਿੰਦੇ ਗੁੱਡੀ ਦਾ ਵਿਆਹ ਤੇ ਸਾਹ ਕਢਾਇਆ, ਇਹ ਸਾਡੀ ਆਮ ਬੋਲੀ ਉਹ ਭਾਸ਼ਾ ਤੇ ਵਰਤੀ ਹੈ, ਕਾਕੇ ਦਾ ਵਿਆਹ ਅਸੀਂ ਸਾਹ ਕਢਾਇਆ ਫਲਾਣੇ ਦਿਨ। ਇਸੇ ਪ੍ਰਕਾਰ ਗੁਰਮੁਖੋ ਪਰਮਾਤਮਾ ਨੇ ਆਪਣੀ ਮੌਤ ਦਾ ਦਿਨ ਨਿਯਤ ਕੀਤਾ ਹੈ, ਸਾਡੀ ਮੌਤ ਦਾ
ਸੰਯੋਗ ਵਿਯੋਗ ਮੇਰਾ ਪ੍ਰਭ ਕੀਏ,
ਇਹ ਮਿਲਾਪ ਤੇ ਇਹ ਵਿਛੋੜਾ ਇਹ ਪਰਮਾਤਮਾ ਨੇ ਬਣਾਇਆ। ਆਪਾਂ ਧੀਆਂ ਵਾਲੇ ਹਾਂ, ਸਾਡਾ ਜਵਾਈ ਪੜਦਾ ਹੈ, ਸਾਨੂੰ ਇਹ ਨਹੀਂ ਪਤਾ ਵੀ ਸਾਡਾ ਦਵਾਈ ਕਿੱਥੇ ਹੈ, ਸਾਡਾ ਪੁੱਤਰ ਹੈ, ਸਾਡੀ ਨੂੰਹ ਸਾਡੇ ਕੁਰਮਾਂ ਦੇ ਘਰ ਪੜ ਰਹੀ ਹੈ, ਸਾਨੂੰ ਨਹੀਂ ਪਤਾ। ਲੇਕਿਨ ਜਦੋਂ ਦਿਨ ਆਉਂਦਾ ਨਾ ਉਹ ਦੋਵੇਂ ਇਕੱਠੇ ਹੋ ਜਾਂਦੇ ਹਨ। ਮੇਰੇ ਪਾਤਸ਼ਾਹ ਕਹਿੰਦੇ ਇਹ ਮਿਲਾਪ ਤੇ ਵਿਛੋੜਾ ਇਹ ਤੁਰੋਂ ਪਰਮਾਤਮਾ ਨੇ ਬਣਾਉਣਾ ਕੀਤਾ ਹੈ।
ਸ੍ਰਿਸ਼ਟ ਉਪਾਏ ਦੁੱਖਾ ਸੁਖ ਦੀਏ,
ਔਰ ਇਸ ਪ੍ਰਕਾਰ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਕਿਤੇ ਦੁੱਖ ਤੇ ਕਿਤੇ ਸੁਖ ਦਿੰਦਾ ਹੈ।
ਦੁੱਖ ਸੁਖ ਹੀ ਤੇ ਭਏ ਨਿਰਾਲੇ।
ਆਪਾਂ ਦੁਨੀਆਂ ਦਾ ਲੋਕ ਜੇ ਚਾਰ ਪੈਸੇ ਆ ਗਏ ਤੇ ਆਪਾਂ ਖੁਸ਼ ਹੋ ਗਏ ਤੇ ਚਲੇ ਗਏ ਤੇ ਰੋਣ ਲੱਗ ਪਏ, ਲੇਕਿਨ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਭਾਵੇਂ ਦੁੱਖ ਹੈ ਤੇ ਭਾਵੇਂ ਸੁਖ ਨੇ, ਇਹਦੇ ਤੋਂ ਅਲਹਿਦਾ ਨਿਰਲੇਪ ਹਨ।
ਗੁਰਮੁਖ ਸੀਲ ਸਨਾਹਾ ਹੈ।
ਸੀਲ ਦਾ ਭਾਵ ਦਾ ਟ੍ਰਾਂਸਲੇਸ਼ਨ ਪਾਵ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਜਰਨ ਸ਼ਕਤੀ, ਉਹਦੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਵਿੱਚ ਇੰਨੀ ਜਰਨ ਸ਼ਕਤੀ ਹੈ। ਇੱਥੇ ਮੇਰੇ ਸਾਹਮਣੇ ਇੱਕ ਬੜੀ ਇਤਿਹਾਸਕ ਘਟਨਾ ਆਈ ਸਾਹਮਣੇ, ਜਿਹੜਾ ਵੱਡੀ ਸਰਿਆਲੀ ਪਿੰਡ ਆ ਭਰੇ ਹਰੀਕੇ ਉਹਨੂੰ ਜਾਂਦੇ ਹਾਂ। ਇੱਥੇ ਇੱਕ ਬੀਬੀ ਝਾਲਾਂ ਰਾਣੀ ਹੋਈ ਹੈ, ਝਾਲਾਂ ਰਾਣੀ। ਉਹਦਾ ਪਤੀ ਸਰਦਾਰ ਮੱਲ ਸਿੰਘ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਰਨੈਲ ਸੀ, 4000 ਜਵਾਨਾਂ ਦਾ ਉਹ ਜਥੇਦਾਰ ਸੀ, 4000 ਜਵਾਨਾਂ ਦਾ। ਤੇ ਜਦੋਂ ਉੱਥੋਂ ਦੀਆਂ ਖਬਰਾਂ ਸੁਣੀਆਂ ਤੇ ਝਾਲਾਂ ਰਾਣੀ ਨੇ ਆਪਣਾ ਪੁੱਤ ਵੀ ਭੇਜ ਦਿੱਤਾ। ਜੰਗ ਹੋਇਆ, ਗੁਰੂ ਪਾਤਸ਼ਾਹ ਚਮਕੌਰ ਦਾ ਸਾਕਾ ਵਰਤਾ ਕੇ ਭਾਣਾ ਵਰਤਿਆ, ਆਨੰਦਪੁਰ ਸਾਹਿਬ ਛੱਡਿਆ, ਉਹ ਲੰਮੀ ਕਥਾ ਹੈ। ਤੇ ਬੀਬੀ ਨੂੰ ਖਬਰ ਮਿਲੀ ਵੀ ਤੇਰਾ ਪਤੀ ਮੱਲ ਸਿੰਘ ਸ਼ਹੀਦ ਹੋ ਗਿਆ, ਲੇਕਿਨ ਪੁੱਤ ਦਾ ਪਤਾ ਨਹੀਂ ਚੱਲਦਾ। ਤੇ ਜਿਵੇਂ ਆਪਾਂ ਦੁਨੀਆਂ ਦਾ ਲੋਕ ਭੈਣ ਭਰਾ ਰਿਸ਼ਤੇਦਾਰ ਜਾਂਦੇ ਹਾਂ ਵੀ ਕੀ ਬਣਿਆ ਫਲਾਨਾ ਸਿਆਂ, ਉਹ ਬੀਬੀ ਕੋਲ ਜਾਂਦੇ ਤੇ ਬੀਬੀ ਐਨ ਜਿਹਨੂੰ ਆਪਾਂ ਕਹਿੰਦੇ ਘੁੱਟ ਵੱਟੀ ਚੁੱਪ ਕਰਕੇ ਬੈਠੀ ਰਹਿੰਦੀ ਹੈ। ਤੇ ਉਹਨੂੰ ਖਬਰ ਮਿਲੀ, ਕਹਿਣ ਲੱਗੇ ਬੀਬੀ ਉਦਾਸ ਕਿਉਂ ਹੈ? ਕਹਿਣ ਲੱਗੀ ਮੇਰਾ ਪਤੀ ਤਾਂ ਸਫਲਾ ਹੋ ਗਿਆ, ਮੈਨੂੰ ਇਸ ਗੱਲ ਦਾ ਡਰ ਹੈ ਵੀ ਕਿਤੇ ਮੇਰਾ ਪੁੱਤ ਭਗੌੜਾ ਹੋ ਕਰਕੇ ਤੇ ਮੇਰੀ ਕੁੱਖ ਦਾ ਅਪਮਾਨ ਨਾ ਕਰਦੇ, ਮੈਂ ਕਲੰਕਿਤ ਨਾ ਹੋ ਜਾਂ। ਮੇਰੇ ਮਨ ਦੀ ਭਾਵਨਾ ਕਿ ਜੇ ਪਤੀ ਮੇਰਾ ਸ਼ਹੀਦ ਹੈ ਤੇ ਮੇਰਾ ਪੁੱਤ ਵੀ ਗੁਰੂ ਕੇ ਚਰਨਾਂ ਤੋਂ ਨਿਸ਼ਾਵਰ ਹੋਵੇ। ਇਤਿਹਾਸ ਕਹਿੰਦਾ ਕਿ ਬੀਬੀ ਨੂੰ ਖਬਰ ਮਿਲੀ ਤੇਰਾ ਪੁੱਤ ਵੀ ਸ਼ਹੀਦ ਹੋ ਗਿਆ, ਔਰ ਉਸ ਬੀਬੀ ਝਾਲਾਂ ਰਾਣੀ ਨੇ ਸਰਿਆਲੀ ਪਿੰਡ ਵਿੱਚ ਮੁੱਠ ਵਾਲੇ ਲੱਡੂ ਭਾਜੀਆਂ ਦੇ ਤੌਰ ਤੇ ਵੰਡੇ ਵੀ ਮੈਂ ਭਾਗਾਂ ਵਾਲੀ ਹਾਂ, ਮੇਰਾ ਪਤੀ ਸ਼ਹੀਦ ਹੋਇਆ, ਮੈਂ ਪੁੱਤ ਸ਼ਹੀਦ ਹੈ, ਲੋਕਾਂ ਦੇ ਘਰਾਂ ਚ ਭਾਜੀ ਵੰਡੀ। ਇਹ ਇਸ ਪੰਕਤੀ ਦੀ ਵਿਆਖਿਆ। ਜਿਹੜੇ ਉਹ ਗੁਰਮੁਖ ਨੇ ਨਾ, ਉਹ ਦੁੱਖ ਤੇ ਸੁੱਖ ਦੇ ਵਿੱਚ ਗੁਰਮੁਖ ਹੋ, ਇਹਦੇ ਤੋਂ ਉੱਪਰ ਰਹਿੰਦੇ ਹਨ।
ਨਿੱਕੇ ਸਾਚੇ ਕੇ ਵਪਾਰੀ,
ਜਿਹੜੇ ਗੁਰਮੁਖ ਨੇ ਕਿ ਸੱਚ ਦੇ ਵਪਾਰੀ ਹਨ।
ਸੱਚ ਸੌਦਾ ਲੈ ਗੁਰ ਵਿਚਾਰੀ,
ਇਉਂ ਗੁਰੂ ਦਾ ਉਪਦੇਸ਼ ਰੂਪੀ ਸੌਦਾ ਲੈ ਕਰਕੇ ਇਹਦੀ ਵਿਚਾਰ ਕਰਦੇ ਹਨ। ਵਿਚਾਰ ਇਹ ਕਰਨੀ ਵੀ ਗੁਰਮੁਖ ਜਿਹੜਾ ਬਾਹਰ ਹੈ ਨਾ, ਉਹ ਸਾਰਾ ਕੁਝ ਸਾਡੇ ਅੰਦਰ ਹੈ।
ਸੱਚਾ ਵੱਖਰ ਜਿਸ ਧਨ ਪੱਲੈ,
ਵੱਖਰ ਦੇ ਅਖਰੀ ਅਰਥ ਨੇ ਗੁਰਮੁਖੋ ਲਾਭਦਾਇਕ ਵਸਤੂ। ਜੇ ਆਪਾਂ ਨੂੰ ਪੁੱਛਣ ਵੱਖਰ ਦੇ ਅਸਲੀ ਟੂ ਦੀ ਪੁਆਇੰਟ ਅਰਥ ਕੀ ਨੇ, ਤੇ ਵੱਖਰ ਦਾ ਭਾਵ ਹੁੰਦਾ ਲਾਭਦਾਇਕ ਵਸਤੂ। ਸੱਚਾ ਵੱਖਰ ਜਿਸ ਧਨ ਪੱਲੇ, ਜਿਨ੍ਹਾਂ ਕੋਲ ਪਰਿਪੂਰਨ ਪਰਮਾਤਮਾ ਦਾ ਨਾਮ ਧਨ ਹੈ, ਇਹ ਸੱਚੀ ਵਸਤੂ ਹੈ।
ਸ਼ਬਦ ਸੱਚਾ ਉਹ ਮਹਾ ਹੈ,
ਉਸ ਗੁਰਮੁਖ ਪਿਆਰਿਆਂ ਦੀ ਜਿਹੜੀ ਅਮਾਧ ਉਹ ਭਾਵ ਹੁੰਦਾ ਉਤਸ਼ਾਹ, ਮਨ ਵਿੱਚ ਤੀਬਰ ਇੱਛਾ, ਸੱਚੇ ਸ਼ਬਦ ਦੇ ਵਿੱਚ ਅਭੇਦ ਹੋਣ ਦੀ ਉਹਨਾਂ ਗੁਰਮੁਖ ਪਿਆਰਿਆਂ ਦੀ ਤੀਬਰ ਇੱਛਾ ਹੁੰਦੀ ਹੈ। ਇਹ ਹੈ ਗੁਰਮੁਖੋ ਗੁਰੂ ਕੇ ਹੁਕਮਨਾਮੇ ਦੀਆਂ, ਗੁਰੂ ਕੇ ਲੜੀਵਾਰ ਕਥਾ ਦੀ ਕੁਝ ਵਿਚਾਰ। ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਕੱਲ ਨੂੰ ਇਹ ਸੰਗਰਾਂਦ ਦਾ ਦਿਹਾੜਾ ਹੈ, ਔਰ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਹਰ ਸਾਲ ਦੀ ਤੁਰਾਂ ਤੁਸੀਂ ਇੱਥੇ ਆਉਂਦੇ ਹੋ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕਰਕੇ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕਰਦੇ ਹੋ, ਕੱਲ ਨੂੰ ਵੀ ਆਉਣਾ। ਇਹ ਗੁਰੂ ਕੀ ਸੰਗਤ ਨੂੰ ਬੇਨਤੀ ਹੈ, ਗੁਰੂ ਕਾ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ।
ਨਿੱਕੇ ਸਾਚੇ ਕੇ ਵਪਾਰੀ, ਸੱਚ ਸੌਦਾ ਲੈ ਗੁਰ ਵਿਚਾਰੀ, ਸੱਚਾ ਵੱਖਰ ਜਿਸ ਧਨ ਪੱਲੈ, ਸ਼ਬਦ ਸੱਚੈ ਉਹ ਮਹਾ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।